ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤੂੰ ਚਾਉ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ, ਬਿਲਪ ਕਰੇ ਚਾਤਰਖ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਉਂ ਤੁਮਰੀ ਕਰੋਂ ਨਿਤ ਆਸਾ, ਹਉਂ ਤੁਮਰੀ ਕਰੋਂ ਨਿਤ ਆਸਾ, ਤੁਮਰੀ ਕਰੋਂ ਨਿਤ ਆਸਾ, ਤੁਮਰੀ ਕਰੋਂ ਨਿਤ ਆਸਾ, ਗੱਲ ਲਾਵਾਂਗੇ ਪ੍ਰਭ ਮੋਹ ਕਬ ਗੱਲ ਲਾਵਾਂਗੇ, ਕਬ ਗੱਲ ਲਾਵਾਂਗੇ।
ਕਿਰਪਾ ਨਿਦਾਨ ਹਰ ਗੁਣ ਗਾਵਾਂਗੇ 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 ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਗੁਣ ਗਾਵਾਂ ਨਿਤ ਤੇਰੇ ਗੁਣ ਗਾਵਾਂ ਨਿਤ ਤੇਰੇ
ਗੁਣ ਗਾਵਾਂ ਨਿਤ ਤੇਰੇ ਗੁਣ ਗਾਵਾਂ ਨਿਤ ਤੇਰੇ ਗੁਣ ਗਾਵਾਂ ਨਿਤ ਤੇਰੇ
ਰਾਤ ਨਾਨਕ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਹਿਗੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜਿਓਂ ਚੱਲ ਕੇ ਸਰਕਾਰ ਕੁੱਲ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮਹਾਰਾਜ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਸਮੋਹ ਨਗਰ ਨਿਵਾਸੀਆਂ ਨੂੰ, ਇਲਾਕੇ ਦੀ ਸੰਗਤ ਨੂੰ ਇਹ ਤਿੰਨ ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਆਪਾਂ ਨੂੰ ਮਿਲ ਕੇ ਬੈਠਣ ਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਜਿਹੜੀ ਸਾਡੇ ਨੱਕ ਵਿੱਚ ਨੱਥ ਪਾਈ ਹੋਈ ਹੈ, ਇਹ ਉਹਦੇ ਹੱਥ ਹੈ। ਪ੍ਰਭ ਡੋਰੀ ਹਾਥ ਤੁਮਾਰੇ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ
ਸਰਣਾ
ਸਰਣਾ। ਹੁਣ ਉਹੀ ਆ ਜੋ ਉਹਨੂੰ ਪਾਉਂਦਾ, ਜੋ ਸੱਚੇ ਪਾਤਸ਼ਾਹ ਦੀ ਮਿਹਰ ਹੋਈ, ਮਨ ਪ੍ਰੇਰਿਆ ਗੁਰਮੁਖਾਂ ਦਾ, ਇਹਨਾਂ ਨੇ ਉਦਮ ਉਪਰਾਲਾ ਕਰਕੇ ਇਹ ਸਾਂਝਾ ਸਮਾਗਮ ਰੱਖਿਆ। ਇਹ ਇੱਕ ਪਿੰਡ ਦਾ ਨਹੀਂ, ਇਹ ਇੱਕ ਇਲਾਕੇ ਦਾ ਨਹੀਂ, ਇੱਥੇ ਪਤਾ ਹੀ ਨਹੀਂ ਕੋਈ ਨਹੀਂ, ਪਤਾ ਹੀ ਕੋਈ ਨਹੀਂ ਵੀ ਕਿੱਥੋਂ ਕਿੱਥੋਂ ਸੰਗਤਾਂ ਆ ਕੇ ਲਾਹਾ ਲੈ ਰਹੀਆਂ ਨੇ। ਕੁਰਸ਼ੇਤਰ ਤੱਕ ਇਹ ਸਾਡਾ ਇਲਾਕਾ ਕਹਿ ਸਕਦੇ ਹਾਂ ਆਪਾਂ, ਕੁਰਸ਼ੇਤਰ ਤੱਕ। ਪਰ ਰਾਤ ਪੰਜ ਛੇ ਗੱਡੀਆਂ ਭਰ ਕੇ ਦਿੱਲੀ ਤੋਂ ਆਈਆਂ ਹੋਈਆਂ ਸੀ, ਉਹ ਤਾਂ ਨਹੀਂ ਨਾ ਆਪਣਾ ਇਲਾਕਾ। ਜਿਹੜੇ ਪ੍ਰੇਮੀ ਪਟਿਆਲੇ ਤੋਂ ਆਉਂਦੇ ਨੇ ਜਾਂ ਕੋਈ, ਇਹ ਆਪਣਾ ਇਲਾਕਾ ਨਹੀਂ ਪੈ ਜਾਂਦਾ। ਭਾਵ ਕਹਿਣ ਦਾ ਇਹ ਕਹਿ ਸਕਦੇ ਹਾਂ ਵੀ ਉਦਮ ਇੱਕ ਇਲਾਕੇ ਦਾ ਲਾਹਾ, ਪਤਾ ਹੀ ਕੋਈ ਨਹੀਂ ਇੱਥੇ ਕਿੰਨੀਆਂ ਕੁ ਸੰਗਤਾਂ ਨੇ ਲੈ ਜਾਣਾ। ਆਖੋ
ਸਤਨਾਮ,
ਇਹ ਸਾਂਝਾ ਖੂਹ ਆ। ਜੇ ਕੋਈ ਸਾਂਝਾ ਸਮਾਗਮ ਹੋਵੇ ਉੱਥੇ ਜਾਣ ਤੋਂ ਜਕੀ ਦਾ ਔਖਾ ਲੱਗਦਾ, ਕਿਸੇ ਦੇ ਘਰ ਦਾ ਨਲਕਾ ਖਰਾਬ ਹੋ ਜਾ, ਗਵਾਂਢੀ ਦੇ ਘਰ ਪਾਣੀ ਭਰਨ ਚਲੇ ਜਾਂਦਾ, ਇੱਕ ਦਿਨ ਜਾਂਦਾ, ਦੋ ਦਿਨ ਜਾਂਦਾ, ਚਾਰ ਦਿਨ ਜਾਂਦਾ, ਫਿਰ ਸ਼ਰਮ ਮੰਨਦਾ ਵੀ ਕੀ ਕਹੇਗਾ ਵੀ ਹੁਣ ਰੋਜ਼ ਹੀ ਆ ਜਾਂਦਾ। ਤੇ ਜਿਹੜੇ ਬੱਸ ਸਟੈਂਡਾਂ ਵਿੱਚ ਜਾਂ ਕਿਤੇ ਖੁੱਲੀ ਜਗ੍ਹਾ ਉੱਤੇ ਨਲਕੇ ਲੱਗੇ ਹੁੰਦੇ ਨੇ, ਸਾਂਝੀ ਥਾਂ ਤੇ ਨਲਕੇ ਲੱਗੇ ਹੁੰਦੇ ਨੇ, ਉੱਥੋਂ ਜਿਹੜਾ ਮਰਜ਼ੀ ਆਉਂਦਾ ਜਦੋਂ ਮਰਜ਼ੀ ਪਾਣੀ ਭਰ ਕੇ ਲੈ ਜਾਏ, ਸ਼ਰਮ ਵਾਲੀ ਗੱਲ ਹੀ ਨਹੀਂ ਕੋਈ। ਕੋਈ ਆ ਜਾਏ ਭਾਵੇਂ, ਉਹ ਤੇ ਸਾਂਝਾ ਲਵਾਇਆ ਭਾਵੇਂ ਇੱਕ ਨਹੀਂ ਹੋਵੇ, ਪਰ ਉਹ ਸਾਂਝੀ ਥਾਂ ਤੇ ਲਵਾਉਣ ਕਰਕੇ ਉੱਥੇ ਜਿਹੜਾ ਮਰਜ਼ੀ ਆਵੇ ਪਾਣੀ ਭਰ ਕੇ ਲੈ ਜਾਏ, ਸਾਨੂੰ ਕਾਹਦੀ ਸ਼ਰਮ ਆ, ਜਾਵਾਂਗੇ ਭਰ ਲਿਆਵਾਂਗੇ, ਕਿਹੜਾ ਕਹਿਣਾ ਕਿਸੇ ਨੇ ਕੁਛ। ਇਹ ਜਿਹੜਾ ਸਮਾਗਮ ਹੈ ਨਾ, ਜਿਹੜਾ ਰਲ ਕੇ ਸੰਗਤਾਂ ਕਰਦੀਆਂ ਨੇ, ਇਹ ਸਾਂਝੇ ਖੂਹ ਵਾਲਾ, ਸਾਂਝੇ ਨਲਕੇ ਵਾਲਾ ਕੰਮ ਹੈ। ਜਿਹੜਾ ਮਰਜ਼ੀ ਆਏ ਤੇ ਲਾਹਾ ਲੈ ਜਾਏ। ਆਖੋ
ਸਤਨਾਮ।
ਲੰਗਰ ਵੀ ਸਾਰੇ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਹੈ, ਇੱਥੇ ਪੰਡਾਲ ਵੀ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਆ। ਕੋਈ ਆ ਜਾਏ ਜਿੱਥੇ ਮਰਜ਼ੀ ਪਿਆਰ ਵਿੱਚ ਬਹਿ ਜਾਏ। ਸਤਿਸੰਗ ਜੀ, ਇਹ ਮਹਾਰਾਜ ਨੇ ਕਿਰਪਾ ਕੀਤੀ ਆ, ਉਦਮ ਉਪਰਾਲਾ ਕੁਛ ਗੁਰਮੁਖਾਂ ਦੇ ਹਿੱਸੇ ਵਿੱਚ ਆਇਆ, ਜਿਨ੍ਹਾਂ ਨੇ ਉਦਮ ਕਰਕੇ ਫਿਰ ਇਹ ਸਮਾਗਮ ਉਲੀਕੇ ਨੇ। ਤੇ ਵੇਖੋ ਲਾਹਾ ਇੱਥੇ ਸਾਰੇ ਹੀ ਲੈ ਰਹੇ ਨੇ, ਉਦਮ ਵੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਫਿਰ ਗੱਲ ਬਣਦੀ। ਉਦਮ ਵੀ ਕੋਈ ਵਿਰਲਾ ਵਿਰਲਾ ਗੁਰਮੁਖ ਕਰ ਸਕਦਾ ਹੈ, ਨਹੀਂ ਤੇ ਜੇ ਕਹੀਏ ਵੀ ਸਮਾਗਮ ਕਰਾਉਣੇ ਸੌਖੇ ਹੀ ਪਏ ਨੇ, ਕਈ ਵਾਰੀ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਨੇ। ਹੁਣ ਦਿਨ ਰਾਤ ਸੰਗਤਾਂ ਵਿੱਚ ਰਹੀਦਾ, ਪਤਾ ਲੱਗਦਾ ਹੀ ਰਹਿੰਦਾ। ਕਈਆਂ ਦਾ ਤੇ ਇੱਦਾਂ ਦਾ ਸੁਭਾਅ ਵੀ ਚਾਰ ਜਣੇ ਬੈਠੇ ਨੇ, ਪੁੱਛਦੇ ਨੇ ਕੌਣ ਤੁਰੇ ਫਿਰਦੇ ਨੇ ਕਾਪੀਆਂ ਜੇ ਲਈ, ਕੌਣ ਨੇ ਇਹ ਫਲਾਣੇ ਫਲਾਣੇ ਬੰਦੇ ਨੇ, ਇਹ ਕਾਹਦੇ ਵਾਸਤੇ ਫਿਰਦੇ ਨੇ? ਕਹਿੰਦੇ ਦੀਵਾਨ ਲਵਾਉਣਗੇ। ਦੀਵਾਨ ਲਵਾਉਣ ਦਾ ਕੀ ਮਤਲਬ ਹੋਏਗਾ? ਅੰਮ੍ਰਿਤ ਸੰਚਾਰ ਹੋਏਗਾ। ਅੰਮ੍ਰਿਤ ਸੰਚਾਰ ਨਾਲ ਕੀ ਹੋਏਗਾ? ਲੋਕ ਚੰਗੇ ਪਾਸੇ ਤੁਰਨਗੇ। ਉਹਨਾਂ ਵਿੱਚੋਂ ਹੀ ਇੱਕ ਅੱਧਾ ਕਹਿੰਦਾ ਕਾਹਨੂੰ ਐਵੇਂ ਗੱਲਾਂ ਬਣਾਈਆਂ ਨੇ, ਖਾਣ ਦੇ ਹੀ ਵਸੀਲੇ ਨੇ। ਆਖੋ
ਸਾਧਾਰਨ,
ਇਹ ਜਿਹੜੇ ਖਾਣ ਵਾਸਤੇ ਤੁਰੇ ਫਿਰਦੇ ਸਾਰੇ, ਐਵੇਂ ਥੋੜ੍ਹਾ ਕੋਈ ਸਮਾਗਮ ਨਹੀਂ। ਇੱਕ ਮਿੰਟ ਦੇ ਵਿੱਚ ਹੀ ਕਿਸੇ ਨੇ ਇੱਦਾਂ ਦਾ ਬਚਨ ਕਰਦੇ ਨਾ, ਜਿਹੜਾ ਮਨੋਬਲ ਡਿੱਗ ਜਾਂਦਾ ਥੱਲੇ। ਕਈ ਕਾਪੀਆਂ ਚੁੱਕਣ ਵਾਲੇ ਉੱਥੇ ਹੀ ਰੱਖਦੇ ਨੇ ਵੀ ਛੱਡੋ ਜੀ, ਪਰ ਇੱਥੋਂ ਨਹੀਂ ਗੱਲਾਂ ਸੁਣੀਆਂ ਜਾਂਦੀਆਂ। ਇਹ ਤਾਂ ਕਹਿੰਦੇ ਹੀ ਬਹੁਤ ਕੁਛ, ਇਹ ਬੜੀਆਂ ਗੱਲਾਂ ਕਰਦੇ, ਪਰ ਜਿਹੜੇ ਪਿਆਰ ਵਾਲੇ ਨੇ ਉਹ ਨਹੀਂ ਪਰਵਾਹ ਕਰਦੇ। ਉਹਨਾਂ ਨੂੰ ਪਤਾ ਵੀ ਜਦੋਂ ਅਸੀਂ ਸੱਚ ਦੇ ਉੱਤੇ ਖਲੋਤੇ ਹਾਂ, ਗੱਲਾਂ ਕਰਨ ਵਾਲਿਆਂ ਨੇ ਆਪੇ ਹੀ ਚੁੱਪ ਕਰ ਜਾਣਾ। ਝੂਠਾ ਡਰਦਾ ਹੁੰਦਾ, ਝੂਠਾ ਡਰਦਾ, ਯਾਦ ਰੱਖੋ ਪਿਆਰੇ। ਜੇ ਸਾਡੀ ਕੋਈ ਝੂਠੀ ਨਿੰਦਿਆ ਕਰੇ ਤੇ ਅਸੀਂ ਹੱਸਣ ਲੱਗ ਪੈਂਦੇ, ਪੱਕੀ ਨਿਸ਼ਾਨੀ। ਜੇ ਕੋਈ ਸਾਡੀ ਨਿੰਦਿਆ ਕਰੇ ਝੂਠੀ, ਅਸੀਂ ਅੱਗੋਂ ਹੱਸਣ ਲੱਗ ਪਾਂਗੇ ਵੀ ਅੱਛਾ ਇੰਜ ਕਹਿੰਦਾ ਸੀ, ਉਹ ਗੱਲ ਹੈ ਨਹੀਂ, ਝੂਠ ਬਣਾ ਦਿੱਤਾ। ਹੱਸਾਂਗੇ ਅੱਗੋਂ, ਤੇ ਜੇ ਸਾਡੇ ਵਿੱਚ ਮਾੜੀ ਮੋਟੀ ਘਾਟ ਹੋਵੇ ਤੇ ਫਿਰ ਇੱਕਦਮ ਗੰਭੀਰ ਹੋ ਜਾਵਾਂਗੇ ਵੀ ਅੱਛਾ, ਫਿਕਰ ਲੱਗ ਜਾਏਗਾ। ਜਿਹੜੀ ਸੱਚੀ ਗੱਲ ਹੋਏਗੀ, ਜੇ ਕੋਈ ਸਾਡੇ ਹਿਰਦੇ ਦੀ ਗੱਲ ਅਸਲੀਅਤ ਸਾਹਮਣੇ ਰੱਖ ਦੇਵੇ, ਬਿਆਨ ਕਰ ਦੇਵੇ, ਤੇ ਸਾਨੂੰ ਫਿਕਰ ਲੱਗ ਜਾਏਗਾ ਵੀ ਅੱਛਾ ਇਹਨੂੰ ਕਿੱਦਾਂ ਪਤਾ ਲੱਗ ਗਿਆ, ਤੇ ਮੇਰੇ ਮਨ ਵਿੱਚ ਸੀ ਗੱਲ, ਇਹ ਤੇ ਮੈਂ ਬੜਾ ਲੁਕੋਇਆ ਸੀ ਆਪਣੇ ਆਪ ਨੂੰ, ਇਹ ਕਿੱਦਾਂ ਪਤਾ ਲੱਗ ਗਿਆ ਇਹਨਾਂ ਨੂੰ। ਤੇ ਜੇ ਕੋਈ ਝੂਠੀ ਜੀ ਗੱਲ ਹੋਵੇ ਝੂਠ ਹੋਵੇ ਜੇ ਕੋਈ ਸਾਡੇ ਕੋਲ ਆ ਕੇ ਕਹੇਗਾ ਤੇ ਅਸੀਂ ਹੱਸਾਂਗੇ ਵੇਖੋ ਲੋਕ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਫਿਰ ਅੱਗੋਂ ਹੱਸਾਂਗੇ ਤੇ ਸਤਸੰਗ ਜੀ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਪਤਾ ਵੀ ਇਹ ਤੇ ਲੋਕ ਕਰਦੇ ਹੀ ਆ ਕਰਦੇ ਆਏ ਨੇ ਕਰਦੇ ਰਹਿਣਗੇ ਪਰ ਗੁਰਸਿੱਖੋ ਆ ਜਿਹੜਾ ਆਪਣੇ ਮਾਰਗ ਤੇ ਤੁਰਿਆ ਜਾਵੇ ਚਰਨ ਚੱਲੋ ਮਾਰਗ ਗੋਬਿੰਦ ਤੁਰੇ ਰਹੋ ਰੁਕੋ ਨਾ ਹਾਥੀਆਂ ਵਰਗੀ ਤੋਰ ਬਣਾ ਲਓ ਪਹਾੜਾਂ ਵਰਗਾ ਦਿਲ ਬਣਾ ਲਓ ਸ਼ੇਰਾਂ ਵਰਗੀ ਮਸਤੀ ਬਣਾ ਲਓ ਅਖ ਸਤਨਾਮ
ਸ੍ਰੀ ਵਾਹਿਗੁਰੂ
ਮਹਾਂਪੁਰਸ਼ਾਂ ਦੇ ਹੁੰਦੇ ਸਨ ਕਿ ਭਾਈ ਸ਼ੇਰਾਂ ਵਰਗੀ ਮਸਤੀ ਹੋਵੇ ਚਿੜੀਆ ਘਰ ਵਿੱਚ ਜਾਓ ਕਦੇ ਗਏ ਹੀ ਆ ਬੜੇ ਵਾਰੀ ਜਾਈਦਾ ਚਲੋ ਯਾਤਰਾ ਚੱਲੇ ਆ ਕਿਤੇ ਨਾ ਕਿਤੇ ਆ ਚਿੜੀਆ ਘਰ ਆ ਵੇਖ ਲਓ ਛੱਤ ਬੀੜ ਬੜੇ ਲੋਕ ਜਾਂਦੇ ਨੇ ਵੇਖਣ ਵਾਸਤੇ ਉੱਥੇ ਹੁਣ ਸ਼ੇਰ ਵੀ ਰੱਖੇ ਨੇ ਬਾਂਦਰ ਵੀ ਰੱਖੇ ਨੇ ਹੋਰ ਵੀ ਬੜੇ ਜਾਨਵਰ ਨੇ ਰਿਛ ਵੀ ਨੇ ਤੁਸੀਂ ਬਾਂਦਰ ਵਾਲੇ ਪਿੰਜਰੇ ਕੋਲ ਜਾਓਗੇ ਕੁਛ ਖਾਣ ਵਾਸਤੇ ਲੈ ਜਾਓ ਵੇਖੋ ਕਿੱਦਾਂ ਛਾਲਾਂ ਮਾਰਦਾ ਮਾੜਾ ਜਿਹਾ ਰੌਲਾ ਪਾਇਓ ਭੱਜਿਆ ਫਿਰਦਾ ਕਦੇ ਉੱਧਰ ਕਦੇ ਉੱਧਰ ਸ਼ੇਰ ਦੇ ਪਿੰਜਰੇ ਕੋਲ ਜਾ ਕੇ ਜਿੰਨਾ ਮਰਜ਼ੀ ਰੌਲਾ ਪਾਈ ਜੋ ਵੇਖਦੇ ਹੀ ਨਹੀਂ ਸਾਡੇ ਵੱਲ ਉਹਦਾ ਧਿਆਨ ਹੀ ਨਹੀਂ ਜਿੱਥੇ ਬੈਠਾ ਬੈਠਾ ਮਸਤ ਹੈ ਆਪਣੇ ਆਨੰਦ ਵਿੱਚ ਮਸਤੀ ਕਹਿੰਦੇ ਗੁਰਸਿੱਖ ਇਹੋ ਜਿਹਾ ਮਸਤ ਹੋਵੇ ਆਪਣੀ ਮੌਜ ਵਿੱਚ ਰਹਿ ਆਪਣੀ ਮਸਤੀ 'ਚ ਰਹਿ ਕੋਈ ਆ ਜਾਏ ਕੋਈ ਨਿੰਦਿਆ ਕਰੀ ਜਾਂਦਾ ਕੋਈ ਵਡਿਆਈ ਕਰੀ ਜਾਂਦਾ ਬਸ ਖਲੋਤਾ ਰਵੇ ਆਪਣੇ ਅੰਤਸ਼ਕਰਨ ਵਿੱਚ ਆਪਣੇ ਆਪ ਨੂੰ ਵੇਖਣਾ ਕਹਿੰਦੇ ਨੇ ਜੇ ਕੋਈ ਵਡਿਆਈ ਕਰੇ ਤੇ ਵੱਡਾ ਨਾ ਹੋ ਜਾਵੇ ਵੀ ਮੈਂ ਬੜਾ ਵੱਡਾ ਬਣ ਗਿਆ ਮੈਨੂੰ ਇੰਨੇ ਲੋਕ ਚੰਗਾ 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 ਕਹੀ ਜਾਂਦੇ ਆ ਕਹਿੰਦੇ ਜੇ ਕੋਈ ਵਡਿਆਈ ਕਰੇ ਤੇ ਆਪਣੇ ਆਪ ਨੂੰ ਵੱਡਾ ਨਾ ਸਮਝ ਲੈਣਾ ਆਪਣੇ ਅੰਤਸ਼ਕਰਨ ਵਿੱਚ ਆਪਣੇ ਆਪ ਨੂੰ ਵੇਖਣਾ ਵੀ ਅਸੀਂ ਕਿੱਦਾਂ ਦੇ ਆ ਆਪਣੇ ਆਪ ਨੂੰ ਨਾ ਅੱਖਾਂ ਬੰਦ ਕਰਕੇ ਤੇ ਆਪਣੇ ਮਨ ਰੂਪੀ ਸ਼ੀਸ਼ੇ ਦੇ ਵਿੱਚ ਵੇਖਿਓ ਵੀ ਅਸੀਂ ਕਿੱਦਾਂ ਦੇ ਆ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਅੰਤਸ਼ਕਰਨ ਵਿੱਚ ਜਦੋਂ ਵੇਖਾਂਗੇ ਤੇ ਸਾਰੀਆਂ ਬੁਰਿਆਈਆਂ ਸਾਹਮਣੇ ਆ ਜਾਣਗੀਆਂ ਵੀ ਮੈਂ ਤੇ ਇੰਨਾ ਖੋਟਾ ਲੋਕ ਮੈਨੂੰ ਚੰਗਾ ਕਹੀ ਜਾਂਦੇ ਇਹ ਜਾਚ ਹੀ ਸਿਖਾਈ ਬਾਬਾ ਫਰੀਦ ਜੀ ਨੇ ਫਰੀਦਾ ਕਾਲੇ ਮੈਂਡੇ
ਕੱਪੜੇ
ਕੱਪੜੇ ਕਾਲਾ ਮੈਂਡਾ
ਵੇਸ
ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਇਹ ਜਾਚ ਹੀ ਸਿਖਾਈ ਆ ਆਪਣੇ ਆਪ ਅੰਦਰ ਵੇਖਣਾ ਫਿਰ ਜਵਾਬ ਇਹੀ ਆਏਗਾ ਬਾਬਾ ਫਰੀਦ ਜੀ ਨਿਮਰਤਾ ਵਿੱਚ ਬੋਲ ਰਹੇ ਨੇ ਤੇ ਜੇ ਕੋਈ ਕਰੇ ਨਿੰਦਿਆ ਕਹਿੰਦੇ ਜੇ ਵਡਿਆਈ ਕਰੇ ਤੇ ਆਪਣੇ ਆਪ ਨੂੰ ਵੇਖੋ ਆਪਣੇ ਅੰਤਸ਼ਕਰਨ ਵਿੱਚ ਵੇਖੋ ਆਪਣੇ ਆਪ ਨੂੰ ਉੱਚਾ ਨਾ ਸਮਝ ਲੈਣਾ ਆਪਣੇ ਆਪ ਨੂੰ ਖੁਦ ਵੇਖੋ ਮੈਂ ਕਿੱਦਾਂ ਦਾ ਉਹ ਕਹਿੰਦੇ ਜੇ ਕੋਈ ਨਿੰਦਿਆ ਕਰਦਾ ਹੈ ਤੇ ਤਾਂ ਵੀ ਆਪਣਾ ਮਨੋਬਲ ਡਿੱਗਣ ਨਾ ਦਿਓ ਆਪਣੇ ਅੰਤਸ਼ਕਰਨ ਵਿੱਚ ਵੇਖੋ ਵੀ ਮੈਂ ਕਿੱਦਾਂ ਦਾ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਫਿਰ ਪਤਾ ਲੱਗੇਗਾ ਅਸੀਂ ਕਿੱਦਾਂ ਦੇ ਆਪਣੇ ਆਪ ਨੂੰ ਵੇਖਣਾ ਸਿੱਖੀਏ ਤੇ ਸਤਸੰਗ ਜੀ ਕਹਿਣ ਵਾਲਿਆਂ ਨੇ ਕਹਿੰਦੇ ਰਹਿਣਾ ਸ਼ੇਰਾਂ ਵਰਗੀ ਮਸਤੀ ਹੋਵੇ ਹਾਥੀਆਂ ਵਾਲੀ ਚਾਲ ਹੋਵੇ ਪਹਾੜਾਂ ਵਰਗਾ ਦਿਲ ਹੋਵੇ ਪਰਬਤ ਪਹਾੜ ਬੜੇ ਝੱਖੜ ਆਉਂਦੇ ਨੇ ਬੜੀਆਂ ਹਨੇਰੀਆਂ ਆਉਂਦੇ ਨੇ ਚਟਾਨਾਂ ਖੜੀਆਂ ਨੇ ਜਿੱਥੇ ਖੜੀਆਂ ਨੇ ਪੱਕੇ ਪਹਾੜ ਖੜੇ ਆ ਜਿੱਥੇ ਖੜੇ ਆ ਉਹ ਨਹੀਂ ਡੋਲਦੇ ਕਦੇ ਕੱਚੇ ਡੋਲ ਜਾਂਦੇ ਆ ਕੱਚੇ ਡਿੱਗ ਪੈਂਦੇ ਨੇ ਪੱਕੇ ਨਹੀਂ ਡਿੱਗਦੇ ਪੱਕੇ ਤੇ ਉੱਥੇ ਹੀ ਨੇ ਪਹਾੜਾਂ ਵਿੱਚ ਵੇਖੋਗੇ ਕੱਚੀਆਂ ਪਹਾੜੀਆਂ ਡਿੱਗਦੀਆਂ ਨੇ ਪੱਕੀਆਂ ਨਹੀਂ ਪੱਕੇ ਤੇ ਖੜੇ ਆ ਜਿੱਥੇ ਖੜੇ ਆ ਇਸੇ ਤਰ੍ਹਾਂ ਹਾਥੀਆਂ ਵਾਲੀ ਚਾਲ ਹੋਵੇ ਤੋਰ ਹੋਵੇ ਟੋਰ ਹੋਵੇ ਹਾਥੀਆਂ ਵਾਲੀ ਕਹਿੰਦੇ ਜਦੋਂ ਹਾਥੀ ਤੁਰਦਾ ਹੁੰਦਾ ਕਿਸੇ ਪਿੰਡ ਵਿੱਚੋਂ ਲੰਘਦਾ ਨਾ ਤੇ ਕਹਿੰਦੇ ਬੜੇ ਕੁੱਤੇ ਉਹਦੇ ਮਗਰ ਪੈ ਜਾਂਦੇ ਨੇ ਤੇ ਉਹ ਕੰਨ ਹਿਲਾਈ ਜਾਂਦਾ ਤੁਰਿਆ ਜਾਂਦਾ ਬਥੇਰੇ ਉਹਨੂੰ ਭੌਂਕਦੇ ਨੇ ਬਥੇਰੇ ਉਹਦੇ ਨੇੜੇ ਜਾਂਦੇ ਆ ਪਰ ਕਿਸੇ ਦੀ ਪਰਵਾਹ ਨਹੀਂ ਕਰਦਾ ਆਪਣੀ ਮਸਤ ਚਾਲ ਤੁਰਿਆ ਹੀ ਜਾਂਦਾ ਪਈ ਜਾ ਰੌਲਾ ਤੇ ਜੇ ਉਹਨਾਂ ਵੱਲ ਵੇਖਣ ਲੱਗੇ ਫਿਰ ਤੇ ਇੱਕ ਪਿੰਡ ਚੋਂ ਦੂਜੇ ਪਿੰਡ ਵੀ ਨਹੀਂ ਜਾ ਸਕਦਾ ਉਹ ਵੇਖਦਾ ਨਹੀਂ ਕਿਸੇ ਵੱਲ ਤੁਰਿਆ ਹੀ ਜਾਂਦਾ ਆਪਣੀ ਚਾਲ ਨਹੀਂ ਬਦਲਦਾ ਹੋਸ਼ ਨਾ ਗਵਾਓ ਕਦੇ ਆਪਣੀ ਬੜਾ ਕੁਝ ਹੋ ਜਾਂਦਾ ਪਰ ਆਪਣੇ ਅੰਦਰਲਾ ਧਿਆਨ ਨਾ ਟੁੱਟਣ ਦਈਏ ਜੇ ਗੁਰੂ ਵਾਲੇ ਪਾਸੇ ਲੱਗੇ ਹਾਂ ਜੇ ਬਾਣੀ ਬਾਣੇ ਦੇ ਨਾਲ ਜੁੜੇ ਹਾਂ ਜੇ ਪੰਜ ਪਿਆਰਿਆਂ ਦੇ ਦਰਸਾਏ ਰਾਹ ਉੱਤੇ ਚੱਲ ਰਹੇ ਹਾਂ ਜੇ ਸਤਿਪੁਰਖਾਂ ਨੇ ਸਾਨੂੰ ਜੀਵਨ ਦੀ ਸੋਝੀ ਪ੍ਰਦਾਨ ਕੀਤੀ ਆ ਜੇ ਮਾੜਾ ਮੋਟਾ ਤੁਰੇ ਹਾਂ ਤੇ ਆਪਣਾ ਹੋਸ਼ ਨਾ ਗਵਾਓ ਮਾੜੀ ਜੀ ਗੱਲ ਪਿੱਛੇ ਕਈ ਮਾੜੀ ਜੀ ਗੱਲ ਹੋਈ ਨਹੀਂ ਤੇ ਕਿਰਪਾਨ ਕਿੱਲੇ ਤੇ ਟੰਗਦੀ ਕਹਿੰਦੇ ਕੀ ਫਾਇਦਾ ਜੀ ਇੰਨਾ ਚਿਰ ਹੋ ਗਿਆ ਫਿਰਦਿਆਂ ਨੂੰ ਕੀ ਫਾਇਦਾ ਜੀ ਮੈਂ ਬਥੇਰਾ ਗੁਰਦੁਆਰੇ ਨੱਕ ਰਗੜੇ ਨੇ ਕਈਆਂ ਨੂੰ ਪੁੱਛੋ ਕੀ ਗੱਲ ਵੀ ਬੜਾ ਤੂੰ ਗੁਰਦੁਆਰੇ ਜਾਂਦਾ ਸੀ ਹੁਣ ਤੈਨੂੰ ਕੀ ਹੋਇਆ ਕਹਿਣਗੇ ਏਡਾ ਨੁਕਸਾਨ ਹੋ ਗਿਆ ਗੁਰਦੁਆਰੇ ਤੋਂ ਕੀ ਖੱਟਿਆ ਇਦਾਂ ਦੇ ਵੀ ਬੰਦੇ ਹੋਸ਼ ਨਹੀਂ ਗਵਾਉਣੀ ਚਾਹੀਦੀ ਕਦੇ ਆਪਣੇ ਆਪਣੀ ਆਪਣੀ ਸੁਰਤ ਨਾ ਗਵਾਓ ਏਦੂ ਮਹਿੰਗੀ ਚੀਜ਼ ਹੈ ਹੀ ਕੋਈ ਨਹੀਂ ਜਿਹਦੇ ਵਾਸਤੇ ਅਸੀਂ ਆਪਣੀ ਸੁਰਤ ਗਵਾਈਏ ਆਪਣੀ ਹੋਸ਼ ਨੂੰ ਟਿਕਾਣੇ ਰੱਖੀਏ ਜਿਹੜਾ ਕੰਮ ਬੰਦਾ ਹੋਸ਼ ਵਿੱਚ ਰਹਿ ਕੇ ਕਰੇ ਜਿਹੜਾ ਕੰਮ ਹੋਸ਼ ਨਾਲ ਕਰੇਗਾ ਉਹ ਕਦੇ ਗਲਤੀ ਨਹੀਂ ਕਰੇਗਾ ਪਾਪ ਹੁੰਦਾ ਹੀ ਉਦੋਂ ਹੈ ਜਦੋਂ ਅਸੀਂ ਆਪਣੀ ਸੁਰਤ ਨੂੰ ਗਵਾ ਦੇਣਾ ਜਦੋਂ ਬੇਹੋਸ਼ ਹੋ ਜਾਂਦੇ ਪਾਪ ਹੁੰਦਾ ਹੀ ਉਦੋਂ ਹੈ ਜਿਹੜਾ ਹੋਸ਼ ਵਿੱਚ ਕਰੇ ਉਹ ਕਦੇ ਪਾਪ ਨਹੀਂ ਕਰ ਸਕਦਾ ਕਦੇ ਗਲਤੀ ਨਹੀਂ ਕਰ ਸਕਦਾ ਈਸ਼ਵਰ ਚੰਦਰ ਵਿਦਿਆ ਸਾਗਰ ਇੱਕ ਬੜਾ ਤਕੜਾ ਵਿਦਵਾਨ ਸੀ ਬੰਗਾਲ ਵਿੱਚ ਤੇ ਉਹ ਇੱਕ ਵਾਰੀ ਉਹਨੇ ਲਿਖਿਆ ਆਪਣੇ ਜੀਵਨ ਦੇ ਵਿੱਚ ਉਹ ਕਹਿੰਦਾ ਮੈਨੂੰ ਇੱਕ ਬੜੇ ਤਕੜੇ ਆਫੀਸਰ ਨੇ ਬੁਲਾਇਆ ਸਭਾ ਦੇ ਵਿੱਚ ਸਤਿਕਾਰ ਦਿੱਤਾ ਜਾਏਗਾ ਉਹਦਾ ਨਾਂ ਸੀ ਵਾਏ ਸਹਾਏ ਉਹਦਾ ਨਾਮ ਸੀ ਜਿਹਨੇ ਬੁਲਾਇਆ ਵਿਦਿਆ ਸਾਗਰ ਈਸ਼ਵਰ ਚੰਦਰ ਨੂੰ ਉਹ ਲੱਗਾ ਤੁਰਨ ਉਹਦੇ ਨਾਲ ਦੇ ਯਾਰ ਬੇਲੀ ਕਹਿੰਦੇ ਨੇ ਵੀ ਤੂੰ ਪਰਸੋਂ ਨੂੰ ਜਾਣਾ ਸਭਾ ਦੇ ਵਿੱਚ ਤੇਰਾ ਸਤਿਕਾਰ ਕੀਤਾ ਜਾਏਗਾ ਤੂੰ ਐਡਾ ਵੱਡਾ ਵਿਦਵਾਨ ਹੈ ਪਰ ਤੇਰੇ ਕੱਪੜੇ ਪਾਟੇ ਪੁਰਾਣੇ ਪਾਏ ਹੋਏ ਨੇ ਇਹ ਕੱਪੜੇ ਲਾ ਦੇ ਤੈਨੂੰ ਸੋਹਣੇ ਕੱਪੜੇ ਸਵਾ ਦਿੰਦੇ ਆ ਸੋਹਣੀ ਪੈਂਟ ਪਾ ਕੇ ਜਾ ਸੋਹਣਾ ਸ਼ਰਟ ਕੋਟ ਪਾ ਕੇ ਜਾ ਟਾਈ ਲਾ ਕੇ ਜਾ ਜਿੱਦਾਂ ਦੇ ਉਹ ਨੇ ਉਦਾਂ ਦਾ ਬਣ ਕੇ ਜਾ ਤੂੰ ਇਦਾਂ ਦੇ ਕੱਪੜੇ ਪਾ ਕੇ ਜਾਂਦਾ ਸੋਹਣਾ ਲੱਗਣਾ ਬੰਗਾਲੀ ਕੱਪੜੇ ਸੋਹਣੇ ਨਹੀਂ ਲੱਗਣੇ ਉਹ ਵੀ ਤੇਰੇ ਪਾਟੇ ਪੁਰਾਣੇ ਕੱਪੜੇ ਆ ਤੇ ਸਤ ਸੰਗਤ ਈਸ਼ਵਰ ਚੰਦਰ ਉਸ ਸਮੇਂ ਕਹਿਣ ਲੱਗਾ ਪਹਿਲਾਂ ਤੇ ਮੈਂ ਨਾ ਨੁੱਕਰ ਕੀਤੀ ਜਦੋਂ ਮੇਰੇ ਯਾਰਾਂ ਬੇਲੀਆਂ ਨੇ ਬਹੁਤਾ ਖਹਿੜਾ ਕੀਤਾ ਤੇ ਉਹਨੇ ਹਾਂ ਕਰ ਦਿੱਤੀ ਵੀ ਮੈਂ ਕੱਪੜੇ ਸਵਾ ਲੈਂਦਾ ਨਵੇਂ ਧਿਆਨ ਦਿਓ ਪਿਆਰਿਓ ਜਦੋਂ ਈਸ਼ਵਰ ਚੰਦਰ ਨੇ ਹਾਂ ਕਰ ਦਿੱਤੀ ਅਗਲੇ ਦਿਨ ਸਭਾ ਵਿੱਚ ਜਾਣਾ ਸੀ ਸ਼ਾਮ ਨੂੰ ਈਸ਼ਵਰ ਚੰਦਰ ਲਿਖਦਾ ਹੈ ਕਹਿੰਦਾ ਮੈਂ ਸ਼ਾਮ ਨੂੰ ਬਾਗ ਵਿੱਚ ਇੱਕ ਟਹਿਲਣ ਵਾਸਤੇ ਗਿਆ ਜਦੋਂ ਮੈਂ ਬਾਗ ਵਿੱਚ ਗਿਆ ਵੀ ਸਵੇਰੇ ਸਭਾ 'ਚ ਜਾਣਾ ਹੈ ਆਪਣੀ ਜ਼ਿੰਦਗੀ ਦਾ ਪਹਿਲਾਂ ਦਾ ਪਾਇਆ ਪਹਿਰਾਵਾ ਲਾਹ ਦੇਣਾ ਅੱਜ ਮੈਂ ਅੰਗਰੇਜ਼ਾਂ ਵਾਲੇ ਕੱਪੜੇ ਪਾ ਕੇ ਟਾਈ ਲਾ ਕੇ ਜਾਣਾ ਮੈਂ ਪੈਂਟ ਕੋਟ ਪਾ ਕੇ ਜਾਣਾ ਹੈ ਯਾਰਾਂ ਬੇਲੀਆਂ ਨੇ ਕਹਿ ਦਿੱਤਾ ਤੇ ਮੈਂ ਵੀ ਮੰਨ ਲਈ ਵੀ ਜਿਹੜੇ ਮੈਂ 50 ਸਾਲਾਂ ਤੋਂ ਕੱਪੜੇ ਪਾ ਰਿਹਾ ਅੱਜ ਮੈਂ ਲਾਹ ਦੇਣੇ ਨੇ ਇਹਨਾਂ ਦੇ ਮਗਰ ਲੱਗ ਕੇ ਕਿਉਂਕਿ ਅੱਜ ਵੱਡੀ ਸਭਾ ਵਿੱਚ ਜਾਣਾ ਹੈ ਉਹ ਲਿਖਦਾ ਹੈ ਜਾਣ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮੈਂ ਬਾਗ ਵਿੱਚ ਸੈਰ ਕਰਨ ਗਿਆ ਅੱਗੇ ਜਾ ਕੇ ਕੀ ਵੇਖਿਆ ਇੱਕ ਮੁਸਲਮਾਨ ਉਹਦੇ ਬੜਾ ਸੋਹਣਾ ਬਾਣਾ ਪਾਇਆ ਹੋਇਆ ਕੱਪੜੇ ਜਿੱਦਾਂ ਦੇ ਮੁਸਲਮਾਨ ਪਾਉਂਦੇ ਨੇ ਉਹ ਕਹਿੰਦੇ ਚੂੜੀਦਾਰ ਪਜਾਮਾ ਉਹਦੇ ਪਾਇਆ ਹੋਇਆ ਫਿਰ ਉਹਦੇ ਕੁੜਤਾ ਪਾਇਆ ਹੋਇਆ ਹੱਥ ਵਿੱਚ ਇੱਕ ਛੱਟੀ ਫੜੀ ਹੋਈ ਬੜੀ ਸੋਹਣੀ ਚਾਲ ਤੁਰੇ ਕੱਲਾ ਕੱਲਾ ਕਦਮ ਬੜੀ ਸੋਚ ਸਮਝ ਕੇ ਰੱਖੇ ਈਸ਼ਵਰ ਚੰਦਰ ਲਿਖਦਾ ਮੈਂ ਉਹਦੇ ਵੱਲ ਵੇਖਣਾ ਵੀ ਇਹਦੀ ਤੋਰ ਕਿੰਨੀ ਸੋਹਣੀ ਹੈ ਕਿੰਨਾ ਸੋਹਣਾ ਤੁਰਦਾ ਬੜੇ ਪਿਆਰ ਨਾਲ ਬੜੀ ਲਚਕ ਨਾਲ ਤੇ ਸਾਧ ਸੰਗਤ ਤੋਂ ਕਹਿੰਦਾ ਇੰਨੇ ਨੂੰ ਉਸ ਮੁਸਲਮਾਨ ਦਾ ਕੋਈ ਨੌਕਰ ਆਇਆ ਦੌੜਿਆ ਦੌੜਿਆ ਉਹ ਆ ਕੇ ਕਹਿਣ ਲੱਗਾ ਜੀ ਤੁਹਾਡੇ ਘਰ ਨੂੰ ਅੱਗ ਲੱਗ ਗਈ ਨੌਕਰ ਪਸੀਨੋ ਪਸੀਨੀ ਗਰਮੀ ਗਰਮੀ ਹੋਇਆ ਹੋਇਆ ਉਹ ਰੌਲਾ ਪਾ ਰਿਹਾ ਜੀ ਆਪਣੇ ਘਰ ਨੂੰ ਅੱਗ ਲੱਗ ਗਈ ਚੱਲੋ ਛੇਤੀ ਉਹਨੇ ਸੁਣ ਲਿਆ ਕਹਿੰਦੇ ਚੱਲਣੇ ਆ ਕੋਈ ਨਹੀਂ ਫਿਰ ਉਵੇਂ ਚੱਲ ਰਿਹਾ ਹੌਲੀ ਹੌਲੀ ਈਸ਼ਵਰ ਚੰਦਰ ਕਹਿੰਦਾ ਮੈਂ ਪਿੱਛੇ ਮੈਂ ਹੈਰਾਨ ਨੌਕਰ ਨੂੰ ਇਹ ਹੋਇਆ ਵੀ ਇਹਨੂੰ ਸੁਣਿਆ ਹੀ ਨਹੀਂ ਚੰਗੀ ਤਰ੍ਹਾਂ ਉਹਨੇ ਫਿਰ ਕਿਹਾ ਮੈਂ ਕਹਿ ਰਿਹਾ ਜੀ ਅੱਗ ਲੱਗ ਗਈ ਆਪਣੇ ਘਰ ਨੂੰ ਚੱਲੋ ਛੇਤੀ ਉਹ ਕਹਿੰਦੇ ਮੈਂ ਸੁਣ ਲਿਆ ਜੇ ਭੱਜ ਕੇ ਜਾਵਾਂਗਾ ਫਰਕ ਨਹੀਂ ਕੋਈ ਪੈਣਾ ਅੱਗ ਤੇ ਬੁਝਾਉਣ ਵਾਲੇ ਲੱਗੇ ਪਏ ਹੋਣਗੇ ਨੌਕਰ ਬਥੇਰੇ ਨੇ ਮੇਰੇ ਜਾਨ ਨਾਲ ਅੱਗ ਬੁਝ ਨਹੀਂ ਜਾਣੀ ਮਾੜੀ ਜੀ ਗੱਲ ਪਿੱਛੇ ਮੈਂ ਆਪਣੀ ਸਾਰੀ ਜ਼ਿੰਦਗੀ ਦੀ ਚਾਲ ਕਿਵੇਂ ਬਦਲ ਦਿਆਂ ਅੱਖ
ਸਤਨਾਮ
ਆਪਣੀ ਸਾਰੀ ਜ਼ਿੰਦਗੀ ਦੀ ਟੋਰ ਮੈਂ ਕਿਵੇਂ ਬਦਲ ਦਿਆਂ ਜ਼ਿੰਦਗੀ ਦੀ ਤੁਰ ਰਿਹਾ ਮੈਂ ਜਿਹੜੀ ਚਾਲ ਆ ਮੈਂ ਮਾੜੀ ਜੀ ਗੱਲ ਪਿੱਛੇ ਕਿਉਂ ਬਦਲਦੇ ਆ ਈਸ਼ਵਰ ਚੰਦਰ ਲਿਖਦਾ ਮੈਂ ਉਹਦੇ ਮਗਰ ਮਗਰ ਤੁਰ ਪਿਆ ਉਹ ਉਦਾਂ ਹੀ ਤੁਰਦਾ ਰਿਹਾ ਨੌਕਰ ਭੱਜ ਗਿਆ ਉਹ ਹੌਲੀ ਹੌਲੀ ਜਿਹੜੀ ਚਾਲ ਤੁਰ ਰਿਹਾ ਸੀ ਉਸੇ ਚਾਲ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਜਦੋਂ ਘਰ ਪਹੁੰਚਿਆ ਬਾਹਰ ਖੜ ਗਿਆ ਆਰਾਮ ਨਾਲ ਅੱਗ ਬੁਝਾਓ ਭਾਈ ਕਹਿੰਦਾ ਮੈਂ ਹੈਰਾਨ ਹੋ ਗਿਆ ਸ਼ਰਧਾ ਦੇ ਨਾਲ ਮੇਰਾ ਉਹਦੇ ਅੱਗੇ ਸਿਰ ਝੁੱਕ ਗਿਆ ਤੇ ਮੈਨੂੰ ਇੱਕ ਜੀਵਨ ਜੁਗਤੀ ਮਿਲੀ ਇਹਨੇ ਆਪਣੀ ਚਾਲ ਨਹੀਂ ਬਦਲੀ ਮੈਂ ਇੱਕ ਮਾੜੀ ਜਿਹੀ ਗੱਲ ਪਿੱਛੇ 50 ਸਾਲ ਦਾ ਪਾਏ ਕੱਪੜੇ ਉਹ ਲਾ ਦਿਆਂ ਮਾੜੀ ਜਿਹੀ ਗੱਲ ਪਿੱਛੇ ਤੇ ਕਹਿੰਦਾ ਮੈਂ ਹੈਰਾਨ ਹੋਇਆ ਵੀ ਇਸ ਬੰਦੇ ਕੋਲ ਇਹੋ ਜਿਹੀ ਕਿਹੜੀ ਚੀਜ਼ ਆ ਐਡੀ ਵੱਡੀ ਗੱਲ ਸੁਣ ਲਈ ਆ ਘਰ ਨੂੰ ਅੱਗ ਲੱਗ ਗਈ ਆ ਇਹਨੇ ਇਹ ਬਦਲਿਆ ਹੀ ਨਹੀਂ ਕਾਰਨ ਇਹ ਆ ਵੀ ਇਹਨੇ ਆਪਣੀ ਸੁਰਤ ਨੂੰ ਸੰਭਾਲਿਆ ਹੋਇਆ ਇਹਨੇ ਆਪਣੇ ਹੋਸ਼ ਨੂੰ ਨਹੀਂ ਗਵਾਇਆ ਜਿਹੜਾ ਬੰਦਾ ਆਪਣੇ ਹੋਸ਼ ਨੂੰ ਗਵਾ ਲੈਂਦਾ ਉਹਦੇ ਪੱਲੇ ਰਹਿੰਦਾ ਹੀ ਕੱਖ ਨਹੀਂ ਅਸੀਂ ਤੇ 2 ਰੁਪਈਏ ਡਿੱਗੇ ਨਹੀਂ ਤੇ ਆਪਣੀ ਹੋਸ਼ ਗਵਾ ਬੈਠਦੇ ਮਾੜਾ ਜਿਹਾ ਕਿਸੇ ਨੇ ਮੱਥਾ ਟੇਕਦਾ ਤੇ ਹੋਸ਼ ਗਵਾ ਬੈਠਦੇ ਮਾੜੀ ਜੀ ਕਿਸੇ ਨੇ ਗਾਲ ਕੱਢਦੀ ਤੇ ਆਪਣੀ ਹੋਸ਼ ਗਵਾ ਦਿੰਦੇ ਇੱਕਦਮ ਗੁੱਸਾ ਚੜ੍ਹ ਜਾਂਦਾ ਕ੍ਰੋਧ ਚੜ੍ਹ ਜਾਂਦਾ ਵੀ ਇਹਨੇ ਮੈਨੂੰ ਇੱਦਾਂ ਕਿਵੇਂ ਕਹਿ ਦਿੱਤਾ ਇਹ ਬੜੇ ਭੈੜੇ ਨਸ਼ੇ ਨੇ ਪਿਆ ਦੇ ਕ੍ਰੋਧ ਦਾ ਨਸ਼ਾ ਬਹੁਤ ਭੈੜਾ ਲੋਕ ਸ਼ਰਾਬ ਪੀਂਦੇ ਨੇ ਮਾੜੀ ਗੱਲ ਹੈ ਕਈ ਲੋਕ ਸ਼ਰਾਬ ਨਹੀਂ ਪੀਂਦੇ ਕ੍ਰੋਧ ਪੀਂਦੇ ਨੇ ਤੇ ਉਦੋਂ ਵੀ ਮਾੜੀ ਗੱਲ ਹੈ ਸ਼ਰਾਬ ਜਿਹਨੇ ਪੀ ਲਈ ਉਹ ਇੱਕ ਗੱਲ ਦਾ ਰੱਟ ਲਾਈ ਜਾਂਦਾ ਜਿਹਨੇ ਕ੍ਰੋਧ ਪੀ ਲਿਆ ਹੋਵੇ ਨਾ ਪਿਆਰਿਓ ਉਹ 6-6 ਮਹੀਨੇ ਸਾਲ ਸਾਲ ਇੱਕੋ ਦੇ ਮਗਰ ਪਿਆ ਰਹਿੰਦਾ ਵੀ ਜਿੰਨਾ ਚਿਰ ਮੈਂ ਇਹਨੂੰ ਮਾਰਦਾ ਨਹੀਂ ਮੇਰੀ ਮੈਨੂੰ ਚੈਨ ਹੀ ਨਹੀਂ ਆਉਂਦੀ ਉਹਨੇ ਕ੍ਰੋਧ ਪੀਤਾ ਹੋਇਆ ਜਿਹਨੇ ਮੋਹ ਪੀ ਲਿਆ ਹੋਵੇ ਮੋਹ ਦਾ ਨਸ਼ਾ ਕਰ ਲਿਆ ਹੋਵੇ ਜਿਹੜੇ ਬੰਦੇ ਨੇ ਉਹਨੂੰ ਇੱਕ ਤੋਂ ਬਿਨਾਂ ਦੂਜਾ ਦਿਸਦਾ ਹੀ ਕੋਈ ਨਹੀਂ ਕਹਿੰਦਾ ਜੇ ਇਹੀ ਹੈ ਸਭ ਕੁਝ ਮੇਰੇ ਵਾਸਤੇ ਇਹ ਹੈ ਤੇ ਜੱਗ ਵਸਦਾ ਇਹ ਹੈ ਨਹੀਂ ਤੇ ਕੱਖ ਵੀ ਨਹੀਂ ਇਹ ਮੋਹ ਦਾ ਨਸ਼ਾ ਹੀ ਕੀਤਾ ਹੋਇਆ ਕਹਿਣ ਦਾ ਭਾਵ ਇਹ ਆ ਵੀ ਮਾੜੀ ਜੀ ਗੱਲ ਪਿੱਛੇ 2 ਰੁਪਏ ਵੀ ਡਿੱਗ ਜਾਣ ਤੇ ਅਸੀਂ ਹੋਸ਼ ਗਵਾ ਦਿੰਦੇ ਹਾਂ ਆਪਣਾ ਆਪਣੀ ਸੁਰਤ ਗਵਾ ਦਿੰਦੇ ਹਾਂ ਉਹ ਬਖਸ਼ਿਸ਼ ਉਹ ਹੋਸ਼ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਹੈ ਕੱਲ ਅਰਜ਼ ਕੀਤੀ ਸੀ ਸਰੀਰ ਨੂੰ ਬੇਹੋਸ਼ੀ ਦੇ ਵਿੱਚੋਂ ਹੋਸ਼ ਵਿੱਚ ਲਿਆਉਣਾ ਹੋਵੇ ਅੰਮ੍ਰਿਤ ਦੇ ਛਿੱਟੇ ਮਾਰੋ ਪਾਣੀ ਦੇ ਛਿੱਟੇ ਮਾਰੋ ਹੋਸ਼ ਆ ਜਾਂਦੀ ਬੇਹੋਸ਼ ਹੋਸ਼ ਵਿੱਚ ਆ ਜਾਂਦਾ ਕਈ ਵਾਰੀ ਮਾੜਾ ਮੋਟਾ ਬੇਹੋਸ਼ ਹੋ ਜਾਏ ਗਰਮੀ ਕਰਕੇ ਹੋ ਜਾਏ ਪਾਣੀ ਦੇ ਛਿੱਟੇ ਮਾਰੋ ਹੋਸ਼ ਆ ਜਾਂਦੀ ਤੇ ਸਾਡੀ ਜ਼ਮੀਰ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੇ ਛਿੱਟੇ ਮਾਰੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਉਹ ਜਿਹੜੀ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਸੁਰਤ ਨੂੰ ਮਹਾਰਾਜ ਨੇ ਜਗਾਇਆ ਹੈ ਸਾਨੂੰ ਬੇਹੋਸ਼ਾਂ ਨੂੰ ਹੋਸ਼ ਵਿੱਚ ਲੈ ਕੇ ਆਉਂਦਾ ਹੈ ਤੇ ਮਾੜੀ ਜੀ ਗੱਲ ਪਿੱਛੇ ਆਪਣਾ ਹੋਸ਼ ਨਹੀਂ ਗਵਾਉਣਾ ਕੋਈ ਨਿੰਦਿਆ ਕਰਦਾ ਕੋਈ ਗੱਲ ਨਹੀਂ ਕੋਈ ਵਡਿਆਈ ਕਰ ਰਿਹਾ ਕੋਈ ਗੱਲ ਨਹੀਂ ਜੇ ਵਡਿਆਈ ਕਰ ਰਿਹਾ ਤੇ ਤਾਂ ਵੀ ਉੱਥੇ ਮਨ ਖੜਾ ਹੋਵੇ ਵੀ ਕਹੋ ਨਾਨਕ ਸਾਹਿਬ
ਤੇਰੀ ਵਡਿਆਈ
ਕੋਈ ਨਾ ਉਹ ਨਾ ਜਾਣਾ
ਮੇਰਾ
ਜੇ ਕੋਈ ਵਡਿਆਈ ਕਰ ਰਿਹਾ ਜੇ ਕੋਈ ਸੋਭਾ ਕਰ ਰਿਹਾ ਜੇ ਕੋਈ ਮਾਨ ਸਤਿਕਾਰ ਕਰ ਰਿਹਾ ਇਹ ਮੇਰਾ ਨਹੀਂ ਸੱਚੇ ਪਾਤਸ਼ਾਹ ਇਹ ਤੇਰਾ ਹੀ ਆ ਧਿਆਨ ਦਿਓ ਇਹ ਮਾਨ ਸਤਿਕਾਰ ਵੀ ਤੇਰਾ ਹੀ ਆ ਤੇ ਜੇ ਕੋਈ ਨਿੰਦਿਆ ਵੀ ਕਰ ਰਿਹਾ ਕੋਈ ਗੱਲ ਨਹੀਂ ਭਗਤ ਕਬੀਰ ਜੀ ਕਹਿੰਦੇ ਨਿੰਦਾ ਜਨ ਕਹੋ ਖਰੀ ਪਿਆਰੀ ਕਹਿੰਦੇ ਲੋਕ ਮੈਨੂੰ ਨਿੰਦਦੇ ਨੇ ਪਰ ਨਿੰਦਿਆ ਵੀ ਮੈਨੂੰ ਪਿਆਰੀ ਲੱਗਦੀ ਹੈ ਨਿੰਦਕ ਹਮਰੇ ਕੱਪੜੇ ਧੋਏ ਕਹਿੰਦੇ ਨਿੰਦਕ ਤੇ ਕੱਪੜੇ ਧੋ ਰਿਹਾ ਮੇਰੇ ਜਿੰਨੀ ਨਿੰਦਿਆ ਹੋਏਗੀ ਓਨਾ ਹੀ ਚੰਗਾ ਤੇ ਜੇ ਗੁਰਮਤ ਦੇ ਰਾਹ ਤੇ ਚੱਲਾਂਗੇ ਜੇ ਸੱਚ ਦੇ ਰਾਹ ਤੇ ਚੱਲਾਂਗੇ ਤੇ ਵਿੱਚ ਰੋਕਣ ਵਾਲੇ ਵੀ ਬੜੇ ਨੇ ਪਰ ਬੇਪਰਵਾਹ ਹੋ ਕੇ ਆਪਣੀ ਮੌਜ ਵਿੱਚ ਚੱਲਦੇ ਰਹੀਏ ਇੱਕ ਨਾ ਇੱਕ ਦਿਨ ਫਿਰ ਕਬੀਰ ਕਿਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ
ਪੁਕਾਰ
ਚੱਲਦੇ ਰਹੀਏ ਥੋੜੀ ਜਿਹੀ ਬੇਪਰਵਾਹੀ ਵਿੱਚ ਆਪਣੀ ਮੌਜ ਵਿੱਚ ਆਪਣੀ ਮਸਤੀ ਵਿੱਚ ਰੰਗ ਚੜ ਗਿਆ ਤੇ ਇਹ ਨਾ ਹੋਵੇ ਵੀ ਅੱਜ ਜੁੜੇ ਹਾਂ ਤੇ ਕੱਲ ਨੂੰ ਕੋਈ ਤੋੜ ਦੇਵੇ ਕੋਈ ਮਾੜੀ ਜੀ ਗੱਲ ਕਵੇ ਤੇ ਬਸ ਟੁੱਟ ਜਾਈਏ ਛੱਡੋ ਜੀ ਖਿਹੜਾ ਕੀ ਫਾਇਦਾ ਬਥੇਰੀ ਸੰਗਤ ਕੀਤੀ ਬਥੇਰਾ ਕੁਛ ਕਰਕੇ ਵੇਖ ਲਿਆ ਬਥੇਰੇ ਗੁਰਦੁਆਰੇ ਜਾ ਕੇ ਵੇਖ ਲਿਆ ਪਰ ਇਹ ਨਹੀਂ ਜੇ ਗੁਰਦੁਆਰੇ ਜਾ ਰਹੇ ਹੋ ਜੇ ਅੱਜ ਫਿਰ ਵੀ ਦੁਖੀ ਆ ਤੇ ਉਹਦਾ ਕੋਈ ਕਾਰਨ ਹੋਏਗਾ ਜੇ ਅਸੀਂ ਮੰਗਾਂ ਮੰਗਣ ਵਾਸਤੇ ਗੁਰਦੁਆਰੇ ਜਾ ਰਹੇ ਹਾਂ ਜੇ ਉਹ ਮੰਗ ਪੂਰੀ ਨਹੀਂ ਹੋ ਰਹੀ ਤੇ ਸਾਡੇ 'ਚ ਕਿਤੇ ਨਾ ਕਿਤੇ ਕੋਈ ਘਾਟ ਹੋਏਗੀ ਉਹਨੂੰ ਪਤਾ ਕਦੋਂ ਕਿਹੜੀ ਚੀਜ਼ ਦੇਣੀ ਆ ਕਿਹੜੀ ਵਸਤੂ ਕਦੋਂ ਦੇਣੀ ਆ ਕਿਹੜਾ ਪਦਾਰਥ ਕਦੋਂ ਦੇਣਾ ਉਹਨੂੰ ਸਭ ਫਿਕਰ ਆ ਚੱਲਦੇ ਰਹਿਣਾ ਪਿੱਛੇ ਨਹੀਂ ਹਟਣਾ ਤੁਰਦੇ ਤੁਰਦੇ ਫਿਰ ਇੱਕ ਦਿਨ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਵਾਂਗੇ ਚੱਲਦੇ ਰਹੀਏ ਕੱਲ ਵੀ ਅਰਜ਼ ਕੀਤੀ ਸੀ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੇ ਕੋਏ पछ पाओ ना दीजिए पिछे नू ना कदम पुटिए फिर आगे होए सो होए जो अगे होएगा वेखी जाएगी तुरदे रहिए अपनी मौज विच अपनी मस्ती विच इसे करके किदां दी चाल होवे हाथी वाली तोर होवे हाथी वाली मस्ती होवे शेरां वाली ते दिल होवे पहाड़ां वरगा दिल रखिए पहाड़ां वरगा हाथियां दी तोर तुरीए दिल रखिए पहाड़ां वरगा हाथियां दी तोर तुरीए मस्ती होवे शेरा नाल दी संगते मस्ती होवे शेरा नाल दी संगते मस्ती होवे शेरा नाल दी संगते मस्ती होवे शेरा नाल दी मस्ती होवे शेरा नाल दी प्यारो मस्ती होवे शेरा नाल दी मस्ती होवे शेरा नाल दी मस्ती होवे शेरा नाल दी रखिए पहाड़ा वरगा मस्ती होवे शेरा नाल दी दिल रखिए पहाड़ा वरगा मस्ती होवे शेरा नाल दी रखिए पहाड़ा वरगा मस्ती होवे शेरा नाल दी रखिए करके आख्या भी भगतां की चाल नराली चाला नराली भगतां केरी बिख मार्ग चलना रब दे प्यारियां दी चाल संसार नालों नराली हुंदी है दुनिया दे लोग चाल बदल लगियां समा नहीं लाउंदे माड़ी जी गल होई ते भटक गए एकदम पर रब दे प्यारे ओ ने जिहड़ी अपनी चाल मस्ती तुरे रहिंदे आ अपनी मौज विच तुरे रहिंदे आ बड़ा कुछ लोग बोलदे रहे बाबा आनंद सिंह नानक सर वाले महापुरखा नू लोकां ने बड़ा कुछ कहना कहना ये ला भोरे विच वड़ के बैठे रहिंदे ने कईआं ने इदां वी कहना महापुरशां नू ये भोरे च वड़ के बैठे रहिंदे आ ते बाबा आनंद सिंह नानक सर वाले महापुरखा ने उस समय कहना कहिंदे भाई क्यों भोरे च वड़ वड़ बैठदा मैं इत्थों तक भी निम्रता सी कहिंदे ਜਿਹੜੇ ਕੁੱਤੇ ਨੂੰ ਕੀੜੇ ਪਏ ਹੋਣ ਨਾ ਉਹ ਲੁੱਕ ਲੁੱਕ ਬਹਿੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਹਿੰਦੇ ਉਹ ਲੁੱਕ ਲੁੱਕ ਬੈਠਦਾ ਜਿਹੜੇ ਕੁੱਤੇ ਨੂੰ ਕੀੜੇ ਪੈ ਜਾਣ ਉਹ ਕਹਿੰਦੇ ਸਾਡੇ ਅੰਦਰ ਵੀ ਵਿਸ਼ਿਆਂ ਵਿਕਾਰਾਂ ਦੇ ਕੀੜੇ ਪਏ ਹੋਏ ਨੇ ਇਦਾਂ ਦੇ ਬਚਨ ਕਰਨੇ ਭਾਵੇਂ ਬੜੀਆਂ ਕਮਾਈਆਂ ਦੇ ਮਾਲਕ ਸਨ ਕਹਿੰਦੇ ਇਸੇ ਕਰਕੇ ਲੁੱਕ ਲੁੱਕ ਕੇ ਬੈਠਦੇ ਇੰਨੀ ਨਿਮਰਤਾ ਦੇ ਮਾਲਕ ਸੋ ਸਾਧ ਸੰਗਤ ਨਿਮਰਤਾ ਗੁਰਸਿੱਖ ਦਾ ਗਹਿਣਾ ਹੈ ਵੱਡੇ ਤੋਂ ਵੱਡੀ ਮੁਸ਼ਕਲ ਵੀ ਆ ਜਾਵੇ ਉਹਨੂੰ ਨਿਮਰਤਾ ਨਾਲ ਹੱਲ ਕਰੇ ਕਈ ਵਾਰੀ ਬਾਹਰਲੇ ਲੋਕ ਅੜਿੱਚਣ ਪਾਉਂਦੇ ਨੇ ਕਈ ਵਾਰੀ ਪਰਿਵਾਰਕ ਮੈਂਬਰ ਅੜਿੱਚਣ ਪਾਉਂਦੇ ਨੇ ਘਰ ਵਿੱਚ ਹੀ ਇਦਾਂ ਦਾ ਝਗੜਾ ਹੁੰਦਾ ਜੇ ਪਤੀ ਲੱਗਾ ਤੇ ਪਤਨੀ ਨਹੀਂ ਲੱਗੀ ਜੇ ਪਤਨੀ ਲੱਗੀ ਤੇ ਪਤੀ ਨਹੀਂ ਲੱਗਾ ਜੇ ਮਾਂ ਲੱਗੀ ਹੈ ਤੇ ਪੁੱਤ ਨਹੀਂ ਲੱਗਾ ਜੇ ਪੁੱਤ ਲੱਗਾ ਤੇ ਮਾਂ ਨਹੀਂ ਲੱਗੀ ਜੇ ਪਿਤਾ ਨਹੀਂ ਜਾਂਦਾ ਤੇ ਪੁੱਤ ਜਾ ਰਿਹਾ ਜੇ ਪੁੱਤ ਨਹੀਂ ਜਾ ਰਿਹਾ ਤੇ ਬਾਪੂ ਨਹੀਂ ਜਾ ਰਿਹਾ ਘਰ ਵਿੱਚ ਵੀ ਇਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਘਰੋਂ ਬਾਹਰ ਨਿਕਲੋਗੇ ਬਾਹਰ ਵੀ ਬਹੁਤ ਮੁਸ਼ਕਲਾਂ ਆਉਣਗੀਆਂ ਪਰ ਗੁਰਸਿੱਖੋ ਆ ਜਿਹੜਾ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਨਿਮਰਤਾ ਨਾਲ ਹੱਲ ਕਰੇ, ਵੱਡੀ ਤੋਂ ਵੱਡੀ ਮੁਸ਼ਕਲ ਨੂੰ ਨਿਮਰਤਾ ਦੇ ਨਾਲ ਹੱਲ ਕਰ ਲਵੇ, ਵੱਡੀ ਤੋਂ ਵੱਡੀ ਮੁਸ਼ਕਲ ਆਵੇ ਉਹਦਾ ਸਾਹਮਣਾ ਕਰੇ, ਟਾਕਰਾ ਕਰੇ, ਡਾਂਗ ਨਾਲ, ਹਥਿਆਰ ਨਾਲ ਨਹੀਂ, ਲੜਾਈ ਨਾਲ ਜਾਂ ਝਗੜੇ ਨਾਲ ਨਹੀਂ, ਨਿਮਰਤਾ ਨਾਲ। ਨਹੀਂ ਤੇ ਕਲੇਸ਼ ਘਰਾਂ ਦੇ ਵਿੱਚ, ਬੜੇ ਘਰਾਂ 'ਚ ਕਲੇਸ਼ ਪਿਆ ਵੇਖੋਗੇ, ਉਹ ਕਹਿਣਗੇ ਇੱਕ ਲੱਗਾ ਦੂਜਾ ਨਹੀਂ ਲੱਗਾ, ਲੜਦਾ ਉਹ। ਕਈ ਸਵੇਰੇ ਉੱਠ ਪੈਂਦੇ ਨੇ, ਦੂਜਾ ਟੱਬਰ ਨਹੀਂ ਉੱਠਦਾ, ਪਰਿਵਾਰ ਨਹੀਂ ਉੱਠਦਾ, ਉਹ ਇੱਕ ਸਵੇਰੇ ਹੀ ਉੱਠ ਕੇ ਅੰਮ੍ਰਿਤ ਵੇਲੇ ਗਾਲਾਂ ਲੱਗ ਪੈਂਦਾ ਕੱਢਣ ਵੀ, ਤੁਸੀਂ ਉੱਠਦੇ ਨਹੀਂ, ਮੈਂ ਇਕੱਲਾ ਹੀ ਉੱਠਿਆ ਫਿਰਦਾ, ਤੁਸੀਂ ਨਹੀਂ ਨਿਤਨੇਮ ਕਰਦੇ, ਤੁਸੀਂ ਨਹੀਂ ਬਾਣੀ ਪੜ੍ਹਦੇ। ਉਹ ਸਵੇਰੇ ਸਵੇਰੇ ਹੀ ਆਪਣੀ ਮਨ ਦੀ ਸ਼ਾਂਤੀ ਭੰਗ ਕਰ ਲੈਂਦੇ ਨੇ। ਤੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਆਪਣੀ ਮੌਜ ਵਿੱਚ ਲੱਗੇ ਰਹੋ, ਪਿਆਰ ਵਿੱਚ ਆਵਾਜ਼ ਦਿਓ, ਕੋਈ ਨਹੀਂ ਉੱਠਦਾ ਤੇ ਬਾ ਚੌਂਕੜਾ ਮਾਰ ਕੇ ਆਪਣਾ ਰਸ ਲਓ, ਹੌਲੀ ਹੌਲੀ ਹੋਏਗੀ ਕਿਰਪਾ। ਪਰ ਨਿਮਰਤਾ ਨਾਲ, ਨਿਮਰਤਾ ਦੇ ਨਾਲ ਜੇ ਪਤੀ ਲੱਗਾ, ਪਤਨੀ ਲੱਗੀ ਆ, ਉਹ ਕਹਿੰਦੇ ਜੇ ਦੋਵੇਂ ਜੀ ਗੁਰੂ ਘਰ ਵੱਲ ਲੱਗੇ ਹੋਣ, ਦੋਵੇਂ ਜੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਹੋਣ, ਤੇ ਵੇਖਿਓ ਵੀ ਇਹਨਾਂ ਦੇ ਦੋਨੇ ਪਤੀ ਪਤਨੀ ਦੇ ਪਿਛਲੇ ਕਰਮਾਂ ਦੀ ਬੜੀ ਕਮਾਈ, ਪਿਛਲੇ ਜਨਮਾਂ ਦੀ ਬੜੀ ਕਮਾਈ ਕੀਤੀ ਹੋਈ ਆ। ਜੇ ਦੋਵੇਂ ਲੱਗੇ ਨੇ, ਬੀਬੀ ਵੀ ਲੱਗੀ ਹੋਵੇ, ਭਾਈ ਵੀ ਬਾਣੀ ਪੜ੍ਹਦਾ ਹੋਵੇ, ਬੀਬੀ ਵੀ ਪੜ੍ਹਦੀ ਹੋਵੇ, ਭਾਈ ਨੇ ਵੀ ਅੰਮ੍ਰਿਤ ਛਕਿਆ, ਭੈਣ ਨੇ, ਬੀਬੀ ਨੇ ਵੀ ਛਕਿਆ, ਤੇ ਸਮਝ ਲਓ ਵੀ ਇਹਨਾਂ ਦੀ ਪਿਛਲੇ ਜਨਮਾਂ ਦੀ ਬੜੀ ਕਮਾਈ ਆ। ਤੇ ਜੇ ਕਿਤੇ ਸਾਰਾ ਟੱਬਰ ਲੱਗਾ ਹੋਵੇ, ਧੀਆਂ ਵੀ ਲੱਗੀਆਂ ਹੋਣ, ਪੁੱਤਰ ਵੀ ਲੱਗੇ ਹੋਣ, ਪਿਤਾ ਵੀ ਲੱਗਿਆ ਹੋਵੇ, ਮਾਂ ਵੀ ਲੱਗੀ ਹੋਵੇ, ਫਿਰ ਤੇ ਉਹ ਘਰ ਸੱਚਖੰਡ ਹੀ ਆ, ਬੜੀ ਬਖਸ਼ਿਸ਼। ਤੇ ਇਹ ਵੀ ਗੱਲ ਨਾਲ, ਜੇ ਬੀਬੀ ਗੁਰਮੁਖ ਹੋਵੇ, ਬੀਬੀ ਬਾਣੀ ਪੜ੍ਹਨ ਵਾਲੀ ਆ, ਬੀਬੀ ਗੁਰੂ ਘਰ ਨਾਲ ਪ੍ਰੇਮ ਕਰਨ ਵਾਲੀ ਆ, ਤੇ ਭਾਈ ਜਿਹੜਾ ਹੈ, ਭਾਈ ਨਹੀਂ ਲੱਗਿਆ ਹੋਇਆ, ਉਹ ਭਾਈ ਦੇ ਪਿਛਲੇ ਕੋਈ ਚੰਗੇ ਕਰਮ ਕੀਤੇ ਨੇ, ਉਹਦੀ ਸ਼ਾਦੀ ਗੁਰਮੁਖ ਬੀਬੀ ਨਾਲ ਹੋ ਗਈ। ਜੇ ਭਾਈ ਨਹੀਂ ਲੱਗਿਆ, ਬੀਬੀ ਨਹੀਂ ਲੱਗੀ, ਭਾਈ ਗੁਰੂ ਘਰ ਵੱਲ ਲੱਗਿਆ ਹੋਇਆ, ਤੇ ਸਮਝ ਲਓ ਉਹ ਭਾਈ ਦੇ ਕੋਈ ਚੰਗੇ ਕਰਮ ਕੀਤੇ ਨੇ, ਉਹਨੂੰ ਜਿਹੜੀ ਗੁਰਮੁਖ ਮਿਲ ਗਈ ਬੀਬੀ, ਕਿਉਂਕਿ ਉਹਨੂੰ ਰੋਜ਼ ਗੁਰਮੁਖ ਦੀ ਸੰਗਤ ਹੁੰਦਿਆਂ 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 ਇੱਕ ਦਿਨ ਉਸ ਮਨਮੁਖ ਨੇ ਜ਼ਰੂਰ ਗੁਰਮੁਖ ਬਣ ਜਾਣਾ। ਇਹ ਨਹੀਂ ਹੋ ਸਕਦਾ, ਸੰਗਤ ਦੀ ਰੰਗਤ ਜ਼ਰੂਰ ਚੜ੍ਹੇਗੀ, ਸਾਲ ਨੂੰ, ਦੋ ਸਾਲ ਨੂੰ, ਚਾਰ ਸਾਲ ਨੂੰ ਉਹ ਭਾਈ ਨੂੰ ਉਹਦੀ ਲੈਣ ਤੇ ਆਉਣਾ ਹੀ ਪਏਗਾ, ਕਿਉਂਕਿ ਉਹ ਸੱਚ ਤੇ ਖਲੋਤੀ ਹੈ ਬੀਬੀ। ਜੇ ਭਾਈ ਸੱਚ ਤੇ ਖਲੋਤਾ, ਬੀਬੀ ਨਹੀਂ ਤੁਰਦੀ, ਉਹਨੂੰ ਇੱਕ ਨਾ ਇੱਕ ਦਿਨ ਜ਼ਰੂਰ ਤੁਰਨਾ ਪਏਗਾ ਉਹਦੇ ਪਿੱਛੇ। ਤੇ ਜੇ ਨਹੀਂ ਉਹ ਪਿੱਛੇ ਲੱਗਦਾ, ਫਿਰ ਅਸੀਂ ਨਹੀਂ ਖੁਦ ਚੰਗੀ ਤਰ੍ਹਾਂ ਲੱਗੇ ਹੋਣੇ ਅਜੇ। ਜੇ ਸੱਚ ਤੇ ਖੜੇ ਰਹੋਗੇ, ਇੱਕ ਨਾ ਇੱਕ ਦਿਨ ਆਪੇ ਮਗਰ ਤੁਰਨਗੇ ਸਾਰੇ। ਪਰ ਕਈ ਇਦਾਂ ਦੇ ਵੀ ਆ, ਚੰਗੇ ਭਲੇ ਕਈ ਬੀਬੀਆਂ ਪੇਕੇ ਘਰ 'ਚ ਬਾਣੀ ਵੀ ਪੜ੍ਹਦੀਆਂ, ਸਤਸੰਗਤ ਵੀ ਕਰਦੀਆਂ, ਜਦੋਂ ਸਹੁਰੇ ਘਰ ਵਿੱਚ ਗਈਆਂ ਤੇ ਉਹ ਵੀ ਉਦਾਂ ਦੀਆਂ ਹੋ ਗਈਆਂ, ਕਹਿੰਦੇ ਜੀ ਹੁਣ ਕੀ ਕਰੀਏ, ਇਹਨਾਂ 'ਚ ਹੀ ਰਲਣਾ ਪੈਣਾ। ਪਰ ਇੱਦਾਂ ਨਹੀਂ, ਤੁਸੀਂ ਦੂਜੇ ਨੂੰ ਮਗਰ ਲਾਉਣਾ ਆਪਣੇ, ਤੁਸੀਂ ਸਾਰੇ ਪਰਿਵਾਰ ਨੂੰ ਸੁਧਾਰਨਾ। ਮੰਨੇ ਤਰੇ ਤਾਰੇ
ਗੁਰਸਿੱਖ,
ਗੁਰਸਿੱਖ ਗੁਰਸਿੱਖ ਉਹ ਆ ਜਿਹੜਾ ਖੁਦ ਵੀ ਤਰੇ, ਜਿਹੜਾ ਤਾਰੇ ਵੀ। ਮੰਨੇ ਪਰਿਵਾਰ ਹੈ ਸਾਧਾਰ, ਜਿਨ੍ਹਾਂ ਨੇ ਮੰਨ ਲਿਆ ਉਹ ਆਪ ਵੀ ਤਰਦੇ ਨੇ, ਆਪਣੇ ਪਰਿਵਾਰ ਨੂੰ ਵੀ ਤਾਰਦੇ ਨੇ, ਉਹ ਸਾਰੇ ਸੰਸਾਰ ਨੂੰ ਤਾਰਦੇ ਨੇ, ਜਿਨ੍ਹਾਂ ਨੇ ਖੁਦ ਮੰਨਿਆ, ਜਿਹੜੇ ਜੁੜੇ ਹੋਏ ਆ। ਤੇ ਸਾਧ ਸੰਗਤ ਯਤਨ ਕਰਨਾ, ਅਸੀਂ ਜੇ ਸੱਚ ਦੇ ਉੱਤੇ ਖਲੋਤੇ ਹਾਂ, ਸੱਚ ਵਾਲੇ ਪਾਸੇ ਗੁਰੂ ਨਾਨਕ ਦੇ ਘਰ ਵੱਲ ਤੁਰੇ ਹੋਏ ਹਾਂ, ਤੇ ਅਸੀਂ ਕਿਵੇਂ ਨਾ ਕਿਵੇਂ ਜੋੜੀਏ ਸਾਰਿਆਂ ਨੂੰ, ਹੌਲੀ ਹੌਲੀ ਕਿਰਪਾ ਹੋਏਗੀ। ਅਰਦਾਸ ਕਰਦੇ ਰਹੋ, ਬੀਜ ਬੀਜਣਾ ਸਾਡੇ ਹੱਥ, ਬਾਕੀ ਉਹਦੇ ਹੱਥ ਆ, ਫਲ ਲਾਵੇ ਤੇ ਭਾਵੇਂ ਨਾ ਲਾਵੇ, ਬੀਜ ਬੀਜੋ, ਬਾਣੀ ਪੜ੍ਹਦੇ ਰਹੋ, ਨਿਤਨੇਮ ਕਰਦੇ ਰਹੋ, ਕਦੇ ਨਾ ਕਦੇ ਜ਼ਰੂਰ ਕਿਰਪਾ ਹੋਏਗੀ। ਬਿਦ ਉਹਨੇ ਬਣਾ ਦੇਣੀ ਆ, ਅਰਦਾਸ ਤੁਸੀਂ ਛੱਡਿਓ ਨਾ, ਅਰਦਾਸ ਕਰਨੀ ਨਾ ਛੱਡਿਓ। ਮੈਂ ਆਪਣੀ ਜ਼ਿੰਦਗੀ ਵਿੱਚ ਤਜਰਬਾ ਵੇਖਿਆ, ਸਾਡੇ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸੀ ਤੇ ਅੰਮ੍ਰਿਤ ਦੀ ਦਾਤ ਲਈ ਪੰਜ ਪਿਆਰਿਆਂ ਤੋਂ। ਤੇ ਇੱਥੋਂ ਤੱਕ ਵੀ ਸਾਡੇ ਪਰਿਵਾਰ ਦਾ ਮਾਹੌਲ ਸੀ ਵੀ ਜੇ ਕਿਤੇ ਨੇੜੇ ਦੀਵਾਨ ਆਉਣਾ ਨਾ, ਤੇ ਉਹਨਾਂ ਚਿਰ ਜਿੰਦਾ ਲਾ ਦਿਓ ਬਾਹਰੋਂ, ਤੇ ਜਦੋਂ ਦੀਵਾਨ ਦੀ ਸਮਾਪਤੀ ਹੋ ਜਾਣੀ, ਅਰਦਾਸ ਹੋ ਜਾਣੀ, ਪਤਾ ਲੱਗ ਜਾਣਾ ਵੀ ਮਹਾਂਪੁਰਖ ਵੀ ਚਲੇ ਗਏ, ਸੰਗਤ ਵੀ ਚਲੀ ਗਈ, ਤੇ ਸਾਡੇ ਘਰ ਵਾਲੇ ਫਿਰ ਜਿੰਦਰਾ ਖੋਲਦੇ ਹੁੰਦੇ ਸੀ ਵੀ ਇਹਨੂੰ ਬਾਹਰ ਨਹੀਂ ਜਾਣ ਦੇਣਾ। ਪਰ ਅਰਦਾਸ ਹੁੰਦੀ ਰਹੀ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਹੁੰਦੀ ਰਹੀ, ਕਿਰਪਾ ਹੁੰਦੀ ਰਹੀ, ਤੇ ਸਾਧ ਸੰਮਾਰ ਦੀ ਮਿਹਰ ਨਾਲ ਮਹੀਨਾ ਲੰਘਿਆ, ਦੋ ਮਹੀਨੇ ਲੰਘੇ, ਸਾਲ ਲੰਘੇ, ਤੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਣਾ ਪਿਆ। ਬੇਦ ਉਹਨੇ ਬਣਾ ਦਿੱਤੀ। ਇਹ ਤੁਸੀਂ ਆਪ ਵੀ ਉਹਨਾਂ ਦੇ ਕਦੇ ਜਾਓ ਤੇ ਪਤਾ ਕਰਕੇ ਵੇਖਣਾ ਕਿ ਜਿਹੜੇ ਘਰਾਂ ਦੇ ਵਿੱਚ ਦਿਨ ਰਾਤ ਸ਼ਰਾਬਾਂ ਚੱਲਦੀਆਂ ਸੀ, ਅੱਜ ਉਹਨਾਂ ਘਰਾਂ 'ਚ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਜਿਹੜੇ ਘਰਾਂ 'ਚ ਬੱਕਰੇ ਵੱਢੇ ਜਾਂਦੇ ਸੀ, ਉਹਨਾਂ ਘਰਾਂ ਦੇ ਵਿੱਚ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਨੇ। ਅਰਦਾਸ ਕਰਦੇ ਰਹੋ, ਜ਼ਰੂਰ ਬੇਦ ਬਣੇਗੀ ਕੋਈ ਨਾ ਕੋਈ।
ਲੱਗੇ ਰਹੋ ਬਸ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਨੂੰ ਸਿੱਖੀ ਬਖਸ਼ ਦੇ, ਸਾਡੇ ਪਰਿਵਾਰ ਵਿੱਚ ਨਿਤਨੇਮ ਆਵੇ, ਸਾਡਾ ਪਰਿਵਾਰ ਵੀ ਅੰਮ੍ਰਿਤ ਵੇਲੇ ਉੱਠੇ, ਸਾਡਾ ਪਰਿਵਾਰ ਵੀ ਬਾਣੀ ਔਰ ਬਾਣੇ ਨਾਲ ਜੁੜੇ, ਫਿਰ ਉਹਨੇ ਆਪਣੇ ਆਪ ਹੀ ਕੋਈ ਨਾ ਕੋਈ ਵਿਧ ਬਣਾ ਦੇਣੀ, ਉਹਨੇ ਆਪਣੇ ਆਪ ਹੀ ਕੋਈ ਨਾ ਕੋਈ ਕਿਰਪਾ ਕਰ ਦੇਣੀ। ਸਦਾ ਅਰਦਾਸ ਕਰਦੇ ਰਹੋ, ਸਦਾ ਬੇਨਤੀਆਂ ਕਰਦੇ ਰਹੋ। ਸੋ ਸਾਧ ਸੰਗਤ, ਕੱਲ੍ਹ ਵੀ ਅਰਜ਼ ਕੀਤੀ ਸੀ, ਗੁਰਸਿੱਖ ਦਾ ਜੀਵਨ ਸੰਸਾਰ ਨਾਲੋਂ ਵੱਖਰਾ ਹੋਣਾ ਚਾਹੀਦਾ, ਉਹਦਾ ਜੀਵਨ ਦੁਨੀਆ ਨਾਲੋਂ ਵੱਖਰਾ ਹੋਣਾ ਚਾਹੀਦਾ। ਜੇ ਸੰਸਾਰ ਦੇ ਲੋਕ ਸ਼ਾਮ ਨੂੰ ਠੇਕਿਆਂ ਵੱਲ ਜਾ ਰਹੇ ਨੇ, ਗੁਰਸਿੱਖ ਰਹਿ ਰਾਸ ਪੜ੍ਹਦਾ ਹੋਵੇ, ਸ਼ਾਮ ਦਾ ਟਾਈਮ ਹੈ, ਗੱਲਾਂ ਹੋ ਰਹੀਆਂ ਨੇ, ਚੁਗਲੀਆਂ ਹੋ ਰਹੀਆਂ ਨੇ, ਹਾਸਾ ਨੱਠਾ ਠੱਠਾ ਹੋ ਰਿਹਾ, ਤੇ ਗੁਰੂ ਦੇ ਪਿਆਰ ਵਾਲਾ ਜਿਹੜਾ ਉਹ ਰਹਿ ਰਾਸ ਪੜ੍ਹੇ, ਉਹ ਬਾਣੀ ਪੜ੍ਹੇ, ਉਹ ਵੱਖਰੀ ਚਾਲ ਆ ਸੰਸਾਰ ਨਾਲੋਂ। ਤੇ ਫਿਰ ਜਿਹੜਾ ਗੁਰੂ ਦਾ ਬਣ ਜਾਏ, ਜਿਹੜਾ ਆਪਣਾ ਨਿਤਨੇਮ ਨਾ ਛੱਡੇ, ਬਾਬਾ ਆਨੰਦ ਸਿੰਘ ਕਹਿੰਦੇ ਹੁੰਦੇ ਸੀ, ਗੁਰੂ ਨਾਨਕ ਉਹਨਾਂ ਦੀ ਬਾਂਹ ਨਹੀਂ ਛੱਡਦਾ। ਜਿਹੜਾ ਨਿਤਨੇਮ ਛੱਡ ਦੇਵੇ, ਸਮਝ ਲਓ ਗੁਰੂ ਨਾਨਕ ਨੇ ਉਹਦੇ ਤੋਂ, ਗੁਰੂ ਨਾਨਕ ਤੋਂ ਉਹਨੇ ਆਪਣੀ ਬਾਂਹ ਛਡਾ ਲਈ। ਜਿਹੜਾ ਆਪਣਾ ਨਿਤਨੇਮ ਨਾ ਛੱਡੇ, ਨੇਮ ਨਿਭਾਈ ਜਾਵੇ, ਗੁਰੂ ਨਾਨਕ ਨੇ ਸਮਝ ਲਓ ਉਹਦੀ ਬਾਂਹ ਫੜੀ ਹੋਈ ਆ।
ਸਤਿ ਅਕਾਲ।
ਆਪਣਾ ਨੇਮ ਨਾ ਛੱਡੋ ਕਦੇ, ਲੱਗੇ ਰਹੋ, ਲੱਗੇ ਰਹੋ, ਡਟੇ ਰਹੋ, ਕਿਰਪਾ ਹੋਏਗੀ ਜ਼ਰੂਰ। ਜੇ ਫਿਰ ਅਸੀਂ ਖੜੇ ਹਾਂ ਤੇ ਮਹਾਰਾਜ ਵੀ ਸਾਡੇ ਵੱਲ ਖੜੇ ਨੇ। ਜਾਂ ਤੂੰ ਮੇਰਾ ਵਾਲਾ ਹੈ ਤਾਂ ਕਿਆ ਮੋਏ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ
ਬੰਦਾ
ਉਹਦੇ ਬਣ ਗਏ ਤੇ ਉਹਦੇ ਸਾਡਾ ਬਣ ਜਾਣਾ। ਸੱਚੇ ਪਾਤਸ਼ਾਹ ਵੀ ਸਾਡੇ ਬਣ ਜਾਣਗੇ, ਉਹ ਵੀ ਖਲੋ ਜਾਣਗੇ, ਆ ਕੇ ਕਿਰਪਾ ਕਰਨਗੇ ਜ਼ਰੂਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਬੜੀਆਂ ਸੰਗਤਾਂ ਆ ਕੇ ਮੱਥੇ ਟੇਕਦੀਆਂ ਨੇ, ਆ ਕੇ ਸਿਰ ਝੁਕਾਉਂਦੇ ਨੇ ਸਾਰੇ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਜ਼ਮੀਨ ਮੰਗਦਾ, ਕੋਈ ਘਰ ਦੇ ਸੁੱਖ ਮੰਗਦਾ। ਮੰਗਣ ਵਾਲਿਆਂ ਦੀਆਂ ਲਿਸਟਾਂ ਬੜੀਆਂ ਲੰਮੀਆਂ ਹੁੰਦੀਆਂ ਨੇ ਪਿਆਰਿਓ, ਸਭ ਕਾਪੀਆਂ ਮੁੱਕ ਜਾਣਗੀਆਂ, ਪਰ ਮੰਗਣ ਵਾਲਿਆਂ ਦੀਆਂ ਲਿਸਟਾਂ ਜਿਹੜੀਆਂ ਨੇ ਮੁੱਕ ਨਹੀਂ ਸਕਦੀਆਂ ਕਦੇ। ਲਿਖੀ ਜਾਓ, ਮੰਗਾਂ ਤੇ ਮੁੱਕਣਗੀਆਂ ਨਹੀਂ ਕਦੇ। ਹੋਰ ਸ਼ਬਦ ਇਹੋ ਜਿਹਾ ਧਿਆਨ ਦਿਓ, ਜਿਹੜਾ ਅਸੀਂ ਕਹਿੰਦੇ ਹਾਂ ਵੀ ਹੋਰ ਦੇ, ਕਹਿੰਦੇ ਹੋਰ ਸ਼ਬਦ ਇੱਦਾਂ ਦਾ ਜਿਹੜਾ ਕਦੇ ਭਰੇ ਹੀ ਨਾ, ਹੋਰ ਕਦੇ ਮੁੱਕਦੀ ਨਹੀਂ, ਇਹ ਤੇ ਵੱਧਦੀ ਜਾਣੀ। ਅੱਜ ਪੁੱਤ ਮੰਗਾਂਗੇ, ਕੱਲ੍ਹ ਨੂੰ ਪੁੱਤ ਪੜ੍ਹੇ ਵੀ ਉਹ ਵੀ ਮੰਗਾਂਗੇ, ਫਿਰ ਕਵਾਂਗੇ ਸੱਚੇ ਪਾਤਸ਼ਾਹ ਉਹਨਾਂ ਦਾ ਵਿਆਹ ਹੋ ਜਾਵੇ, ਫਿਰ ਕਵਾਂਗੇ ਸੱਚੇ ਪਾਤਸ਼ਾਹ ਹੁਣ ਪੋਤਾ ਹੋ ਜਾਵੇ, ਇਹ ਤੇ ਮੰਗਾਂ ਮੰਗਦੇ ਰਹਿਣਾ ਅਸੀਂ। ਹੋਰ ਕਦੇ ਭਰਦਾ ਨਹੀਂ, ਬੜੀਆਂ ਮੰਗਾਂ ਮੰਗਦੇ ਨੇ ਸਾਰੇ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਪਰ ਇੱਕ ਗੱਲ ਸਦਾ ਧਿਆਨ 'ਚ ਰੱਖਿਓ, ਅਸੀਂ ਸਦਾ ਹੀ ਗੁਰਦੁਆਰੇ ਗਏ ਹਾਂ ਤੇ ਮੰਗਾਂ ਮੰਗਣ ਹੀ ਗਏ ਹਾਂ। ਅਸੀਂ ਜਦੋਂ ਵੀ ਗੁਰਦੁਆਰੇ ਗਏ ਹਾਂ, ਅਸੀਂ ਗੁਰਦੁਆਰੇ ਮੰਗਾਂ ਮੰਗਣ ਹੀ ਗਏ ਹਾਂ। ਅਸੀਂ ਗੁਰਦੁਆਰੇ ਜਾਂ ਫਿਰ ਜੇ ਮੰਗਾਂ ਮੰਗਣ ਨਹੀਂ ਗਏ, ਜਾਂ ਫਿਰ ਉੱਥੇ ਜਾ ਕੇ ਗਿਲੇ ਕਰਨ ਵਾਸਤੇ ਗਏ ਹਾਂ, ਸ਼ਿਕਵੇ ਸ਼ਿਕਾਇਤ ਲੈ ਕੇ ਗਏ ਹਾਂ ਵੀ ਮੈਂ ਆਹ ਮੰਗਿਆ ਸੀ ਪੂਰੀ ਨਹੀਂ ਕੀਤੀ, ਮੈਂ ਆਹ ਮੰਗ ਮੰਗੀ ਕਿਉਂ ਨਹੀਂ ਕਿਰਪਾ ਕੀਤੀ, ਸੱਚੇ ਪਾਤਸ਼ਾਹ ਐਤਕੀ ਫਿਰ ਕੁੜੀ ਹੋ ਗਈ, ਐਤਕੀ ਫਿਰ ਬੇਟੀ ਨੇ ਜਨਮ ਲੈ ਲਿਆ, ਮੁੰਡਾ ਨਹੀਂ ਹੋਇਆ, ਅਸੀਂ ਜਾ ਕੇ ਲਾਂਭੇ ਦੇਣ ਜਾਂਦੇ ਹਾਂ। ਤੇ ਸਾਧ ਸੰਗਤ, ਜਿਹੜਾ ਬੰਦਾ ਮੰਗਣ ਵਾਲਾ ਹੋਵੇ, ਆਪਣੇ ਘਰ ਦੀ ਗੱਲ ਲੈ ਲਓ, ਘਰ ਵਿੱਚ ਹੀ ਕੋਈ ਬੱਚਾ ਇੱਦਾਂ ਦਾ ਜਿਹੜਾ ਰੋਜ਼ ਹੀ ਮੰਗੀ ਜਾਂਦਾ, ਘਰ ਵਿੱਚ ਪਤਨੀ ਕੋਈ ਮੰਗਦੀ ਰਹੇ ਵੀ ਆਹ ਵੀ ਲਿਆ ਦਿਓ, ਆਹ ਵੀ ਲਿਆ ਦਿਓ, ਆਹ ਵੀ ਲਿਆ ਦਿਓ, ਸਾਧ ਸੰਗਤ ਲਿਆ ਕੇ ਭਾਵੇਂ ਦੇਣਾ ਪਏਗਾ ਵੀ ਕਲੇਸ਼ ਨਾ ਪੈ ਜੇ ਘਰ ਵਿੱਚ, ਪਰ ਮਨ ਜਿਹੜਾ ਨਾ ਉਹਦੇ ਵਿੱਚ ਫਿੱਕ ਪੈ ਜਾਂਦੀ ਹੈ। ਮੰਗਣ ਵਾਲਾ ਬੰਦਾ ਕਦੇ ਚੰਗਾ ਨਹੀਂ ਲੱਗਦਾ, ਜਿਹੜਾ ਬਾਰ ਬਾਰ ਮੰਗੀ ਹੋਈ ਜਾਏ, ਜਿੰਨੀਆਂ ਮੰਗਾਂ ਕੋਈ ਸਾਡੇ ਤੋਂ ਵੱਧ ਮੰਗੇਗਾ, ਓਨਾ ਉਹ ਸਾਡੇ ਤੋਂ ਦੂਰ ਹੋ ਜਾਏਗਾ। ਸਾਡਾ ਜਿਹੜੇ ਯਾਰ ਨਾਲ ਜਿਸ ਨਾਲ ਬਹੁਤ ਪ੍ਰੇਮ ਆ, ਉਹ ਸਾਡੇ ਤੋਂ ਕੱਲ੍ਹ ਨੂੰ ਮੰਗਾਂ ਮੰਗਣੀਆਂ ਸ਼ੁਰੂ ਕਰ ਦੇ। ਕੱਲ੍ਹ ਨੂੰ ਕਵੇ ਮੈਨੂੰ ਤੇਰਾ ਟਰੈਕਟਰ ਚਾਹੀਦਾ, ਪਰਸੋਂ ਨੂੰ ਕਵੇ ਮੈਨੂੰ ਤੇਰਾ ਮੋਟਰਸਾਈਕਲ ਚਾਹੀਦਾ, ਦੋ ਚਾਰ ਦਿਨ ਤੇ ਖੁਸ਼ ਹੋ ਕੇ ਦੇਈ ਚੱਲਾਂਗੇ ਸਭ ਕੁਛ, ਫਿਰ ਹੌਲੀ ਹੌਲੀ ਕਵੇ ਵੀ ਆਹ ਵੀ ਦੇ, ਆਹ ਵੀ ਦੇ, ਆਹ ਵੀ ਦੇ। ਜਿੰਨੀਆਂ ਕੋਈ ਸਾਡੇ ਤੋਂ ਮੰਗਾਂ ਮੰਗੀ ਜਾਏਗਾ, ਓਨਾ ਹੀ ਸਾਡੇ ਤੋਂ ਦੂਰ ਹੋਏਗਾ। ਜਿਹੜਾ ਮੰਗੇ ਕੁਛ ਨਾ, ਕੋਈ ਪਤਾ ਨਹੀਂ, ਖੁਸ਼ ਹੋ ਕੇ ਅਸੀਂ ਇਹਨੂੰ ਸਾਰਾ ਕੁਛ ਦੇ ਦਈਏ, ਜਿਹੜਾ ਮੰਗੇ ਨਾ ਕਦੇ। ਕਈ ਬੱਚੇ ਇੱਦਾਂ ਦੇ ਨੇ ਜਿਹੜੇ ਇੰਨੇ ਭਲੇ ਮਾਨਸ ਨੇ, ਕਈ ਵਾਰੀ ਮੈਨੂੰ ਵੇਖਿਆ, ਮੈਨੂੰ ਕਹਿਣਗੇ ਬਾਬਾ ਜੀ ਆਹ ਬੱਚਾ ਨਾ ਜੀ ਸਾਡਾ, ਇਹ ਤੋਂ ਬੜੇ ਦੁਖੀ ਹੈ। ਮੈਂ ਕਿਹਾ ਕਿਉਂ? ਇਹ ਜਿੱਦ ਬੜੀ ਕਰਦਾ, ਜੇ ਕਹਿੰਦਾ ਮੈਂ ਟੋਫੀ ਖਾਣੀ ਤੇ ਖਾਣੀ, ਜੇ ਕਹਿੰਦਾ ਮੈਂ ਕੁਲਫੀ ਖਾਣੀ ਤੇ ਖਾਣੀ। ਇਹ ਬੜੇ ਤੰਗ ਆ ਇਹਦੇ ਤੋਂ। ਕਿਉਂ ਤੰਗ ਹੋ? ਕਿਉਂਕਿ ਮੰਗਦਾ। ਤੇ ਜਿਹੜਾ ਬੱਚਾ ਰੋਂਦਾ ਨਹੀਂ, ਜਿਹੜਾ ਬੱਚਾ ਜਿੱਦ ਨਹੀਂ ਕਰਦਾ, ਉਹਦੀ ਵਡਿਆਈ ਕਰਦੇ ਤੁਸੀਂ ਥੱਕਦੇ ਨਹੀਂ ਕਦੇ। ਤੇ ਜਦ ਕਰੋ ਵੀ ਅਸੀਂ ਕਿਹੜੇ ਬੱਚਿਆਂ ਚੋਂ ਆ? ਅਸੀਂ ਉਹਨਾਂ ਚੋਂ ਜਿਹੜੇ ਜਿੱਦੀ ਨੇ, ਜਿਹੜੇ ਲੇਟਦੇ ਨੇ ਧਰਤੀ ਤੇ ਵੀ ਮੈਨੂੰ ਤੁਸੀਂ ਆਹ ਲਿਆ ਕੇ ਨਹੀਂ ਦਿੱਤਾ, ਵੇਖੇ ਨੀ ਨਿੱਕੇ ਨਿੱਕੇ ਬੱਚੇ ਕੰਧਾਂ ਨਾਲ ਸਿਰ ਮਾਰਨਗੇ, ਕਈ ਧਰਤੀ ਨਾਲ ਸਿਰ ਮਾਰਦੇ ਨੇ ਵੀ ਮੈਨੂੰ ਤੁਸੀਂ ਲਿਆ ਕੇ ਨਹੀਂ ਦਿੰਦੇ ਆ ਚੀਜ਼, ਤੁਹਾਡੇ ਬੱਚੇ ਗੋਦੀਆਂ ਚ ਫੜੇ ਨੇ ਇਹ ਕਰਦੇ ਆ ਇੰਨਾ ਕੁਛ। ਤੇ ਜਿਹੜਾ ਬੱਚਾ ਭਲਾ ਮਾਨਸ ਹੋਵੇ, ਨਿੱਕਾ ਜਿਹਾ ਬੱਚਾ ਬੋਲੇ ਹੀ ਨਾ ਕੁਛ ਵੀ, ਨਿੱਕਾ ਜਿਹਾ ਬੱਚਾ ਬਿਲਕੁਲ ਬਿਲਕੁਲ ਸ਼ਾਂਤ ਹੋਵੇ, ਆਪਣੇ ਵੀ ਮਾਤਾ ਪਿਤਾ ਕਹਿੰਦੇ ਨੇ ਨਿੱਕਾ ਹੁੰਦਾ ਤੇ ਬਹੁਤ ਸਿਆਣਾ ਸੀ, ਇਹ ਤੇ ਕੋਈ ਨਹੀਂ ਸੀ ਬੋਲਦਾ ਹੁੰਦਾ, ਇਹ ਤੇ ਬੜਾ ਭਲਾ ਮਾਨਸ ਸੀ, ਨਿੱਕਾ ਹੁੰਦਾ ਇਹ ਤੇ ਰੋਂਦਾ ਹੀ ਨਹੀਂ ਸੀ। ਤੇ ਜਿਹੜਾ ਬੱਚਾ ਲਾਲਚੀ ਹੋਵੇ, ਜਿਹੜਾ ਬੱਚਾ ਬਚਪਨ ਤੋਂ ਹੀ ਜਿੱਦ ਕਰੇ ਆਹ ਵੀ ਚਾਹੀਦਾ ਆਹ ਵੀ ਚਾਹੀਦਾ, ਇੱਕੋ ਗੱਲ ਰਟਣ ਕਰੀ ਜਾਏ, ਇੱਕੋ ਗੱਲ ਨੂੰ ਅੜਿਆ ਰਹੇ ਤੇ ਸਾਧ ਸੰਧ, ਉਹ ਬੱਚਾ ਸਾਨੂੰ ਚੰਗਾ ਨਹੀਂ ਲੱਗਦਾ, ਉਹਨੂੰ ਅਸੀਂ ਫਿਰ ਕਿਸੇ ਨੂੰ ਵਿਖਾਉਂਦੇ ਹਾਂ ਵੀ ਇਹਦੇ ਤੇ ਕੋਈ ਕਿਰਪਾ ਕਰੋ, ਜਿੱਦੀ ਹੈ ਬੜਾ, ਕਿਉਂਕਿ ਉਹ ਜਿੱਦ ਕਰਦਾ, ਉਹ ਚੰਗਾ ਨਹੀਂ ਲੱਗਦਾ। ਤੇ ਜਿਹੜਾ ਜਿੱਦ ਨਾ ਕਰੇ, ਜਿਹੜਾ ਮੰਗੇ ਕੁਛ ਨਾ, ਉਹਦੀਆਂ ਅਸੀਂ ਸਿਫਤਾਂ ਦੇ ਪੁਲ ਬੰਨਦੇ ਥੱਕਦੇ ਨਹੀਂ ਪਿਆਰੇ। ਉਹ ਬਿਲਕੁਲ ਇਸੇ ਤਰ੍ਹਾਂ ਉਹ ਜਿਹੜੇ ਗੁਰਦੁਆਰੇ ਮੰਗਣ ਹੀ ਜਾਂਦੇ ਨੇ ਨਾ, ਸਦਾ ਮਹਾਰਾਜ ਵੀ ਉਹਨਾਂ ਤੋਂ ਅੱਕ ਜਾਂਦੇ ਨੇ, ਭਾਵੇਂ ਕਿ ਉਹ ਦਾਤਾਂ ਦਿੰਦਾ ਦੇ ਰਿਹਾ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ, ਦੇਣੀਆਂ ਦਾਤਾਂ ਉਸੇ ਨੇ ਪਰ ਉਹਨੂੰ ਪਤਾ ਹੈ ਕਿਹੜੀ ਚੀਜ਼ ਕਦੋਂ ਦੇਣੀ ਹੈ। ਤੇ ਜਿੰਨਾ ਅਸੀਂ ਚੁੱਪ ਰਵਾਂਗੇ, ਜਿੰਨਾ ਅਸੀਂ ਗੁਰਦੁਆਰੇ ਜਾ ਕੇ ਕਹਾਂਗੇ ਸੱਚੇ ਪਾਤਸ਼ਾਹ ਤੇਰੀ ਮਰਜ਼ੀ ਹੈ ਦੇ ਭਾਵੇਂ ਨਾ ਦੇ, ਫਿਰ ਉਹ ਖੁਸ਼ ਹੋ ਜਾਏਗਾ, ਫਿਰ ਉਹਨੇ ਚਾਬੀਆਂ ਫੜਾ ਦੇਣੀਆਂ ਨੀ ਵਿਆਹ ਲੈ, ਜੋ ਮੇਰਾ ਉਹ ਤੇਰਾ, ਜੋ ਮੇਰਾ ਉਹ ਤੇਰਾ ਹੈ, ਵਰਤ ਲੈ ਖਜ਼ਾਨੇ ਸਭ ਕੁਛ ਤੇਰਾ। ਉਹਨਾਂ ਵਾਸਤੇ ਖੁੱਲ ਹੈ ਜਿਹੜੇ ਕਦੇ ਮੰਗਣ ਨਾ, ਉਹਨਾਂ ਤੇ ਜ਼ਰੂਰ ਖੁਸ਼ੀ ਹੁੰਦੀ ਆ। ਤੇ ਜਿਹੜਾ ਸਦਾ ਹੀ ਮੰਗ ਰੱਖਦਾ, ਜਿੰਨਾ ਮੰਗਾਂਗੇ ਓਨਾ ਹੀ ਦੂਰ ਹੋ ਜਾਵਾਂਗੇ, ਓਨਾ ਟੁੱਟ ਜਾਵਾਂਗੇ। ਤੇ ਯਤਨ ਇਹ ਕਰੀਏ ਵੀ ਮੰਗੀਏ, ਨਾਮ ਦੀ ਦਾਤ ਮੰਗੀਏ, ਆਖੀਏ ਮੈਨੂੰ ਤੇਰੀ ਲੋੜ ਆ, ਤੇਰੇ ਪਦਾਰਥਾਂ ਦੀ ਕਿਹੜੀ, ਇਹ ਤੇ ਛੱਡ ਜਾਣੇ ਇੱਥੇ, ਮੈਨੂੰ ਤੇ ਤੇਰੀ ਲੋੜ ਆ। ਪਰ ਉਹ ਵੇਖਦਾ ਵੀ ਇਹਨਾਂ ਨੇ ਕਦੀ ਮੈਨੂੰ ਤੇ ਮੰਗਿਆ ਹੀ ਨਹੀਂ। ਸਾਡੇ ਘਰ ਚ ਕੋਈ ਆ ਜਾਏ, ਸਾਨੂੰ ਆ ਕੇ ਕਵੇ ਤੇਰਾ ਮੋਟਰਸਾਈਕਲ ਵੀ ਦੇ ਦੇ, ਤੇਰੀ ਗੱਡੀ ਵੀ ਦੇ ਦੇ, ਤੇਰਾ ਟਰੈਕਟਰ ਵੀ ਦੇ ਦੇ, ਤੇ ਸਾਨੂੰ ਵਿਆਹ ਚ ਸੱਦੇ ਹੀ ਨਾ, ਅਜੀ ਕਹਾਂਗੇ ਮੈਨੂੰ ਤੇ ਸੱਦ ਲੈ, ਤੂੰ ਸਮਾਨ ਤੇ ਸਾਰਾ ਮੇਰਾ ਲੈ ਚੱਲਿਆ, ਤੂੰ ਮੈਨੂੰ ਕਿਹਾ ਹੀ ਨੀ ਵੀ ਤੂੰ ਵੀ ਆ ਜਾ। ਮਹਾਰਾਜ ਵੀ ਵੇਖਦੇ ਨੇ ਵੀ ਇਹ ਮੇਰੀਆਂ ਚੀਜ਼ਾਂ ਤੇ ਬਥੇਰੀਆਂ ਮੰਗਦੇ ਨੇ, ਮੈਨੂੰ ਕਹਿੰਦੇ ਨੇ ਵੀ ਤੂੰ ਵੀ ਆ ਜਾ, ਤੂੰ ਵੀ ਹਿਰਦੇ ਚ ਬਹਿ ਆ ਕੇ, ਤੂੰ ਵੀ ਆ ਕਦੇ ਸਾਡੇ ਹਿਰਦੇ ਚ ਬੈਠ ਜਾ, ਉਹ ਤੈਨੂੰ ਵੀ ਜਪੀਏ ਤੈਨੂੰ ਧਿਆਈਏ, ਬਸ ਆਪਣੀਆਂ ਹੀ ਮੰਗਾਂ ਗੁਰਦੁਆਰੇ ਜਾ ਕੇ ਵੀ ਆਪਣਾ ਨਾਂ ਲੱਭਣੇ ਆ। ਇੱਕ ਬਚਨ ਪੜ੍ਹਿਆ ਮੈਂ ਕਿਸੇ ਮਹਾਂਪੁਰਖਾਂ ਦਾ, ਉਹ ਕਹਿੰਦੇ ਗਏ ਗੁਰਦੁਆਰੇ ਕਿਸੇ ਮੱਥਾ ਟੇਕਣ ਵਾਸਤੇ, ਤੇ ਗਾਂ ਉਹਨਾਂ ਨੇ ਜਾ ਕੇ ਵੇਖਿਆ ਕਿ ਬਜ਼ੁਰਗ ਉਹਦੇ ਚਸ਼ਮਾ ਲੱਗਿਆ ਹੋਇਆ ਤੇ ਪੱਥਰਾਂ ਦੇ ਵਿੱਚੋਂ ਲੱਭਦਾ ਫਿਰੇ ਕੁਛ, ਫਰਸ਼ ਨੂੰ ਟੋਲਦਾ ਫਿਰੇ ਐਨਕਾਂ ਵੇਖ ਵੇਖ ਕੇ, ਕੀ ਕਰ ਰਿਹਾ ਭਾਈ, ਬਾਪੂ ਜੀ ਕੀ ਕਰਦੇ ਹੋ, ਗਵਾਚ ਗਿਆ ਤੁਹਾਡਾ ਕੁਛ ਮੈਂ ਲਭਾ ਦੇਣਾ। ਅੱਗੋਂ ਬਜ਼ੁਰਗ ਕਹਿਣ ਲੱਗਾ ਨਹੀਂ ਮੈਂ ਪਿਛਲੇ ਸਾਲ 1000 ਰੁਪਈਆ ਦੇ ਕੇ ਗਿਆ ਸਾਂ, ਪ੍ਰਬੰਧਕ ਕਹਿੰਦੇ ਸੀ ਤੇਰਾ ਨਾਂ ਪੱਥਰ ਉੱਤੇ ਲਿਖਾਂਗੇ, ਤੇ ਮੈਂ ਲੱਭਣਾ ਵੀ ਕਿੱਥੇ ਲਿਖਿਆ ਇਹਨਾਂ ਨੇ। ਲੈ ਵੇਖ ਲਓ ਸਿੱਖ ਇਹ ਗੁਰਦੁਆਰੇ ਜਾ ਕੇ ਵੀ ਆਪਣਾ ਹੀ ਨਾਂ ਲੱਭਦਾ, ਉੱਥੇ ਤੇ ਗੁਰੂ ਦਾ ਨਾਂ ਲੱਭਣਾ ਸੀ, ਉੱਥੇ ਤੇ ਕਹੀਏ ਤੇਰਾ ਨਾਂ, ਅਸੀਂ ਗੁਰਦੁਆਰੇ ਜਾ ਕੇ ਵੀ ਕਹਿੰਦੇ ਆ ਨਹੀਂ ਤੇਰੇ ਘਰ ਵਿੱਚ ਵੀ ਮੇਰਾ ਨਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਤੇਰੇ ਘਰ ਵਿੱਚ ਵੀ ਮੇਰਾ ਹੀ ਨਾਂ ਬਸ। ਗੁਰੂ ਨਾਨਕ ਦਾ ਘਰ ਚਿੱਟਾ, ਗੁਰੂ ਨਾਨਕ ਦਾ ਇਨਸਾਫ ਚਿੱਟਾ, ਗੁਰੂ ਨਾਨਕ ਦੇ ਘਰ ਵਿੱਚ ਕਾਲਖ ਨਹੀਂ, ਉਹ ਕਾਲਸ਼ ਨੂੰ ਧੋ ਰਿਹਾ। ਪਰ ਅੱਜ ਦੇ ਲੋਕਾਂ ਨੇ, ਬੇਈਮਾਨ ਲੋਕਾਂ ਨੇ, ਹੰਕਾਰ ਦੇ ਭਰੇ ਲੋਕਾਂ ਨੇ ਗੁਰੂ ਨਾਨਕ ਘਰ ਦੇ ਚਿੱਟੇ ਪੱਥਰ ਨੂੰ ਵੀ ਆਪਣਾ ਨਾਂ ਲਿਖ ਲਿਖ ਕੇ ਕਾਲਾ ਕਰ ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਜਿੱਥੇ ਮਰਜ਼ੀ ਚਲੇ ਜਾਓ ਗੁਰੂ ਨਾਨਕ ਦਾ ਘਰ ਚਿੱਟਾ ਸੀ ਪਰ ਪੱਥਰ ਕਾਲਾ ਕਰ ਦਿੱਤਾ ਗੁਰੂ ਨਾਨਕ ਦੇ ਘਰ ਦਾ, ਭਾਵੇਂ ਰਹਿਣਾ ਸਫੈਦ ਆ ਪਰ ਜਿਹੜਾ ਬਾਹਰੀ ਪੱਥਰ ਉਹ ਕਾਲਾ ਕਰ ਦਿੱਤਾ। ਇਹ ਕਿਹਨੇ ਕੀਤਾ ਕਾਲਾ? ਹੰਕਾਰ ਨੇ, ਸਾਡੇ ਮਾਨ ਨੇ। ਤੇ ਸਾਧ ਸੰਗਤ ਗੁਰਦੁਆਰੇ ਜਾ ਕੇ ਤੇ ਅਸੀਂ ਆਖੀਏ ਸੱਚੇ ਪਾਤਸ਼ਾਹ ਵਿਸਰ ਨਾਹੀ ਦਾ ਤਾਰ, ਆਪਣਾ
ਨਾਮ ਦਿਓ,
ਮੇਰਾ ਨਹੀਂ ਤੁਸੀਂ ਆਪਣਾ ਨਾਮ ਦਿਓ, ਕਿਰਪਾ ਕਰੋ। ਬੇਨਤੀ ਸੰਗਤ ਨੂੰ ਪੰਜ ਪਿਆਰਿਆਂ ਨੇ ਆਉਣਾ ਤੇ ਆਉਣਾ ਸਟੇਜ ਤੇ, ਧਿਆਨ ਦਿਓ, ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਤੇ ਰੌਲਾ ਨਾ ਪਾਓ, ਪ੍ਰਬੰਧਕਾਂ ਨੂੰ ਬੇਨਤੀ ਹੈ ਬੈਠੇ ਰਹਿਣ ਦਿਓ ਕੋਈ ਗੱਲ ਨਹੀਂ ਪ੍ਰਬੰਧਕ ਧਿਆਨ ਦਿਓ ਪ੍ਰਬੰਧਕ ਵੀਰ ਧਿਆਨ ਦਿਓ ਇਹਨਾਂ ਨੂੰ ਬੈਠੇ ਰਹਿਣ ਦਿਓ ਤੁਸੀਂ ਆਹ ਰਸਤਾ ਆਹ ਹੈ ਇਧਰਲੇ ਪਾਸੇ ਖਾਲੀ ਆਹੀ ਜਗ੍ਹਾ ਬਹੁਤ ਹੈ ਜ਼ਿਆਦਾ ਹਿਲਜੁਲ ਨਾ ਹੋਣ ਦਿਓ ਕਿਸੇ ਨੇ ਖੜੇ ਨਹੀਂ ਹੋਣਾ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਅੱਗੇ ਵੀ ਪੰਜ ਪਿਆਰੇ ਪਿਛਲੇ ਸਾਲ ਵੀ ਸਮਾਗਮ ਹੋਇਆ ਐਦਕੀ ਵੀ ਪੰਜ ਪਿਆਰਿਆਂ ਨੇ ਜੇ ਆਉਣਾ ਤੇ ਸਟੇਜ ਤੇ ਹੀ ਆਉਣਾ ਭਾਈ ਖੜੇ ਨਾ ਹੋਇਓ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਸਾਰੇ
ਬੋਲੇ ਸੋਨਹਾ
ਅੱਗੇ ਨਹੀਂ ਹੋਣਾ ਭੱਜ ਭੱਜ ਕੇ ਇਹ ਤੇ ਮਹਾਰਾਜ ਨੇ ਮਿਹਰ ਕੀਤੀ ਆ ਜਿੱਥੇ ਸੰਗਤ ਦੇ ਦਰਸ਼ਨ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਉੱਥੇ ਨਾਲ ਪੰਜ ਪਿਆਰਿਆਂ ਦੇ ਵੀ ਦਰਸ਼ਨ ਹੋ ਰਹੇ ਆਓ ਇਕਾਗਰਤਾ ਬਣਾ ਕੇ ਉਹਨਾਂ ਸੰਗਤਾਂ ਦੇ ਦਰਸ਼ਨ ਜਿਨ੍ਹਾਂ ਨੇ ਮੰਨਿਆ ਸੁਣਨ ਵਾਲੇ ਬੜੇ ਨੇ ਕਮੀ ਸੁਣਾਉਣ ਵਾਲਿਆਂ ਦੀ ਵੀ ਨਹੀਂ ਪੜ੍ਹਨ ਵਾਲੇ ਬੜੇ ਨੇ ਤੇ ਕਮੀ ਪੜ੍ਹਾਉਣ ਵਾਲਿਆਂ ਦੀ ਵੀ ਨਹੀਂ ਗੱਲ ਤੋਂ ਮੰਨਣ ਵਾਲਿਆਂ ਦੀ ਆ ਮੰਨਦਾ ਕੋਈ ਵਿਰਲਾ ਵਿਰਲਾ ਬੇਨਤੀ ਆ ਪਹਿਰੇਦਾਰਾਂ ਨੂੰ ਕਿ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ ਆ ਜਾਣਾ ਜਗ੍ਹਾ ਬਥੇਰੀ ਪਈ ਆ ਇੱਧਰਲੇ ਪਾਸੇ ਥਾਂ ਹੈ ਇੱਥੋਂ ਦੀ ਆ ਜਾਣਗੇ ਪੰਜ ਪਿਆਰੇ ਬਹਿ ਜਾਓ ਕਿਰਪਾ ਕਰਕੇ
ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾ ਪੰਥ ਸਜਾਉਣ ਵਾਲਿਆ
ਸਜਾਉਣ ਵਾਲਿਆ ਯਾਰ ਜੀ ਪੰਥ
सारे भाई बैठ जाओ, कोई खड़े ना होवो, बह जाओ जिथे खलोते हो। जिथे जिथे खलोते हो कृपा करके बैठन का यतन करो वीर भरा सारे। ध्यान दो जरा, ध्यान दो प्यारो, कृपा करके चुप का दान बख्शो। पिछले साल भी इतने सैकड़े प्राणी गुरु के जहाजे चढ़े,